जे जुग चारे आर जा होर दसूनी होए, जे जुग चारे आर जा होर दसूनी होए, नवा खंडा विच जानिए नाल चला सब कोए, चंगा ना रखाए चंगा नाओ रखाए कै, जस कीर्त जगले जे तिस नदर ना आबई, ता बात ना पुछै के कीटा अंदर कीट कर दोषी दोष तरे, नानक निर्गुण गुण करे गुण बंतिया गुण दे, गुण बंतिया गुण दे, तेया कोई न सुझी जे तिस गुण कोई करे।
कहाँ पायो जो दो लोचन मूंद कै, बैठ रहो बक ध्यान लगायो, नहात फिरयो लिए सात समुंदरन, लोक गयो पर लोक गवायो, बास कियो बखियान सो बैठ कै, ऐसे ही ऐसे सो बैस बतायो, साच कहूँ साच कहूँ सुन ले हो सब, जिन प्रेम कियो ते नहीं प्रभ पायो, जिन प्रेम कियो ते नहीं प्रभ पायो।
बा दुनिया दे साजन हारे एक ही खेल रचाया है, ऋषि मुनि अवतार औलिया तेरा अंत न पाया
हो,
है,
तेरा अंत किसे ना पाया, सब तेरे तो हारे ने, वाह मेरे दाता वाह मेरे दाता, तेरे रंग न्यारे
बा
ने।
दुनिया दे साजन हारे एक ही खेल रचाया है, ऋषि मुनि अवतार औलिया तेरा अंत न पाया
हो,
है,
तेरा अंत किसे ना पाया, सब तेरे तो हारे ने, वाह मेरे दाता वाह मेरे दाता, तेरे रंग न्यारे ने।
तू चाहे ता तख्त बिठावे, तू चाहे ता पल दे अंदर तख्त बिठावे, कीरा नू गलियां दे विच भीख मंगावे, बड़िया शाह अमीरा नू
ओ अरशां उत्ते उड़ दे जे ਪਟਕਾ ਕੇ ਮਾਰੇ ਨੇ। ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ, ਤੇਰੇ ਰੰਗ ਨਿਆਰੇ ਨੇ।
ਤੇਰੇ ਹੁਕਮ ਬਿਨਾ ਮੇਰੇ ਦਾਤਾ ਪੱਤਾ ਵੀ ਨਾ ਹੱਲ ਸਕੇ। ਸੂਰਜ ਤਾਰੇ ਪਾਣੀ ਅਗਨੀ ਇੱਕ ਪਲ ਹਵਾ ਨਾ ਚੱਲ ਸਕੇ।
ਓ ਤੇਰੇ ਪੈ ਵਿੱਚ ਚੱਲਣ ਸੂਰਜ ਧਰਤੀ ਚੰਨ ਸਿਤਾਰੇ ਨੇ। ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ, ਤੇਰੇ ਰੰਗ ਨਿਆਰੇ ਨੇ।
ਜਰੇ ਜਰੇ ਵਿੱਚ ਤੂੰ ਹੀ ਤੂੰ ਹੀ, ਜਰੇ ਜਰੇ ਵਿੱਚ ਤੂੰ ਹੀ ਤੂੰ ਹੀ। ਜਦ ਕੋਈ ਸਿਦਕ ਬਣਾ ਲੈਂਦਾ ਸੱਚੇ ਹਿਰਦੇ ਵਾਲਾ ਤੈਨੂੰ ਨਾਲ ਪ੍ਰੇਮ ਦੇ ਪਾ ਲੈਂਦਾ।
ਤੂੰ ਤੰਨੇ ਨੂੰ ਪੱਥਰਾਂ ਵਿੱਚੋਂ ਦਿੱਤੇ ਆਣ ਦਿਦਾਰੇ ਨੇ। ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ, ਤੇਰੇ ਰੰਗ ਨਿਆਰੇ ਨੇ।
ਤੈਂ ਭਗਤਾਂ ਦੀ ਰਾਖੀ ਕੀਤੀ ਸਮੇਂ ਸਮੇਂ ਸਿਰ ਆ ਕੇ ਤੇ, ਤੱਤੇ ਥੰਮ ਤੇ ਆਣ ਖਲੋਇਆ ਕੀੜੀ ਰੂਪ ਬਣਾ ਕੇ ਤੇ।
ਓ ਤੂੰ ਭਗਤਾਂ ਦੀ ਰਾਖੀ ਬਦਲੇ ਮੇਰੇ ਦਾਤਾ ਵਾ ਮੇਰੇ ਦਾਤਾ, ਤੇਰੇ ਰੰਗ ਨਿਆਰੇ ਨੇ।
ਜਰੇ ਜਰੇ ਵਿੱਚ ਨਜ਼ਰੀ ਆਵਣ ਤੇਰੀਆਂ ਬੇਪਰਵਾਹੀਆਂ ਨੇ, ਪਰ ਉਹ ਦੇਖਣ ਵਾਲੀਆਂ ਅੱਖੀਆਂ ਜਿਸ ਨੂੰ ਲਾਈਆਂ ਨੇ।
ਓ ਤੂੰ ਭਗਤਾਂ ਦੀ ਰਾਖੀ ਬਦਲੇ ਰੂਪ ਅਨੇਕਾਂ ਤਾਰੇ ਨੇ। ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ, ਤੇਰੇ ਰੰਗ ਨਿਆਰੇ ਨੇ।
ਮੈਂ ਮੂਰਖ ਕੀ ਜਾਣਾ ਪ੍ਰੀਤਮ ਤੇਰੀ ਅਸ ਵਡਿਆਈ ਨੂੰ। ਮੈਂ ਮੂਰਖ ਕੀ ਜਾਣਾ ਪ੍ਰੀਤਮ ਤੇਰੀ ਇਸ ਵਡਿਆਈ ਨੂੰ, ਕਿਰਪਾ ਕਰਕੇ ਰਾਹੇ ਪਾਲੋ ਮੋਹ ਭੁੱਲੇ ਰਾਹੀ ਨੂੰ।
ਓ ਹਰ ਪ੍ਰੀਤ ਦਲਬੀਰੇ ਵਰ ਗਿਆ ਮੇਰੇ ਦਾਤਾ ਵਾ ਮੇਰੇ ਦਾਤਾ, ਤੇਰੇ ਰੰਗ
ਨਿਆਰੇ ਨੇ। ਗਰੀਬ ਨਿਵਾਸ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਗੋਦ ਅੰਦਰ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ, ਆਓ ਗੁਰੂ ਕਿਰਪਾ ਸਦਕਾ ਹਰ ਰੋਜ਼ ਵਾਂਗ ਆਪ ਜੀ ਨੇ ਲਾਹਾ ਲਿਆ ਹੈ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਦਾ। ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਲੜੀਵਾਰ ਗੁਰ ਇਤਿਹਾਸ ਵਿੱਚੋਂ ਕਥਾ ਦੀ ਸਾਂਝ ਬਣਾ ਕੇ ਗਏ ਹਨ। ਭਾਈ ਨੰਦ ਲਾਲ ਜੀ ਗੋਵਾ, ਜਿਨ੍ਹਾਂ ਨੇ ਕਦੇ ਹਕੂਮਤ ਦੀਆਂ ਨੌਕਰੀਆਂ ਵੀ ਕੀਤੀਆਂ ਸਨ, ਦੁਨਿਆਵੀ ਬਾਦਸ਼ਾਹਾਂ ਦੇ ਉਹ ਦੀਵਾਨ ਵੀ ਰਹੇ, ਪਰ ਜਦੋਂ ਸੱਚੇ ਪਾਤਸ਼ਾਹ ਰੂਹਾਨੀ ਪਾਤਸ਼ਾਹ ਦੇ ਦਰ ਘਰ ਦੀ ਸੇਵਾ ਮਿਲੀ ਤੇ ਉਹ ਦੁਨਿਆਵੀ ਹਕੂਮਤਾਂ ਦੇ ਦੀਵਾਨਾਂ ਅੰਦਰ ਦਰਬਾਰਾਂ ਅੰਦਰ ਬੜੇ ਰੋਬ ਤੇ ਟੌਰ ਦਾ ਮਾਲਕ ਦੀਵਾਨ ਨੰਦ ਲਾਲ ਗੋਵਾ ਜਦੋਂ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਤੇ ਗੁਰੂ ਕੇ ਸਿੱਖੋ ਇੰਨੀ ਨਿਮਰਤਾ ਉਹਦੇ ਵਿੱਚ ਆਉਂਦੀ ਹੈ ਕਿ ਗੁਰੂ ਦੇ ਲੰਗਰ ਦੇ ਭਾਂਡੇ ਮਾਂਜਦਾ ਹੈ। ਇੱਕ ਵਰਲਡ ਭਰ ਦਾ ਸਕਾਲਰ, ਵਰਲਡ ਲੈਵਲ ਦਾ ਵਿਦਵਾਨ ਸਕਾਲਰ, ਉਹ ਜਦੋਂ ਗੁਰੂ ਨਾਨਕ ਦੇ ਦਰ ਘਰ ਵਿੱਚ ਆਉਂਦਾ ਤੇ ਗੁਰੂ ਕੇ ਸਿੱਖੋ ਇੰਨਾ ਕੁ ਨਿਮਰ ਹੋ ਜਾਂਦਾ ਹੈ ਕਿ ਉਹਨੂੰ ਖੁਸ਼ੀ ਮਿਲਦੀ ਹੈ ਸੰਗਤਾਂ ਦੇ ਜੂਠੇ ਭਾਂਡੇ ਮਾਂਜਣ ਤੋਂ। ਸੋ
ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖੀ ਜਿਵੇਂ ਆਪਾਂ ਪਿਛਲੇ ਦੀਵਾਨਾਂ ਅੰਦਰ ਵੀ ਇਹ ਸਾਂਝ ਬਣਾਈ ਸੀ ਕਿ ਇਹ ਕੋਈ ਸਿੱਖੀ ਜਿਹੜੀ ਹੈ ਜੀ ਇਹ ਸੇਵਾ ਦੀ ਮੁਥਾਜ ਹੈ। ਜਿੰਨੇ ਸੇਵਾ ਕੀਤੀ ਝੁੱਕ ਕੇ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਉਹੀ ਇਹ ਸਿੱਖੀ ਦੀ ਮਹਾਨ ਦਾਤ ਨੂੰ ਪ੍ਰਾਪਤ ਕਰਦਾ ਹੈ। ਸੋ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਬੜੇ ਸੁਚੱਜੇ ਤਰੀਕੇ ਦੇ ਨਾਲ ਲੜੀਵਾਰ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਉਹ ਆਪਣੇ ਨਾਲ ਸਾਂਝ ਬਣਾਉਂਦੇ ਹੈ ਤੇ ਆਓ ਉਹਨਾਂ ਤੋਂ ਉਪਰੰਤ ਹੁਣ ਆਪਾਂ ਕੁਝ ਸਮਾਂ ਇਤਿਹਾਸ ਦਾ ਲੁਤਫ ਲੈਣ ਦਾ ਯਤਨ ਕਰਨਾ ਹੈ। ਪਰ ਸਭ ਤੋਂ ਪਹਿਲਾਂ ਆਓ ਇੱਕ ਵਾਰੀ ਫੇਰ ਚੁੱਕੀਏ ਗੁਰੂ ਗੋਦ ਅੰਦਰ, ਆਪਸ ਵਿੱਚ ਵੀ ਸਾਂਝ ਬਣਾਈਏ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਫੇਰ ਹਾਜ਼ਰੀਆਂ ਵੀ ਲਵਾਈਏ। ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਆਓ, ਬੇਸ਼ੱਕ ਆਪਾਂ ਪਿਛਲੇ ਦੋ ਦੀਵਾਨਾਂ ਤੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਜੀਵਨ ਉਹਦੀ ਸਾਂਝ ਬਣਾ ਰਹੇ ਹਾਂ ਕਿ ਕਿਵੇਂ ਇੱਕ ਬਾਸਰ ਕੇ ਗਿੱਲਾਂ ਦਾ ਰਹਿਣ ਵਾਲਾ ਇੱਕ ਸਧਾਰਨ ਜਿਹਾ ਬੰਦਾ ਜਿਹਦਾ ਉਹਦੇ ਨਗਰ ਦੇ ਅੰਦਰ ਬੇਸ਼ੱਕ ਬਜ਼ੁਰਗ ਹੋਣ ਕਰਕੇ ਲੋਕ ਸਤਿਕਾਰ ਤੇ ਕਰਦੇ ਹੈ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਬਾਬਾ ਅਮਰੂ ਅੱਗੇ ਜਾ ਕੇ ਸੇਵਾ ਕਰਕੇ ਸਿਮਰਨ ਕਰਕੇ ਘਾਲਣਾ ਘਾਲ ਕੇ ਗੁਰੂ ਨਾਨਕ ਪਾਤਸ਼ਾਹ ਦਾ ਤੀਸਰਾ ਵਾਰਸ ਬਣੇਗਾ। ਕੋਈ ਨਹੀਂ ਸੀ ਜਾਣਦਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਮੁਬਾਰਕ ਇਤਿਹਾਸ ਆਪਾਂ ਸਾਂਝ ਬਣਾ ਰਹੇ ਹਾਂ। ਅੱਜ ਵੀ ਸਤਿਗੁਰੂ ਜੀ ਦੀ ਮਹਾਨ ਵਡਿਆਈ ਆਪਾਂ ਸਾਂਝ ਬਣਾਉਣੀ ਹੈ ਪਰ ਉਸ ਤੋਂ ਪਹਿਲਾਂ ਇੱਕ ਕਵਿਤਾ ਖਾਲਸਾ ਸਾਜਨਾ ਦੇ ਇਤਿਹਾਸ ਵਿੱਚੋਂ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਤਖਤੂਪੁਰਾ ਜਿਹੜੇ ਗੁਰੂ ਘਰ ਦੇ ਬੜੇ ਸਤਿਕਾਰਯੋਗ ਸੇਵਾਦਾਰ ਨੇ ਰਾਤ ਨੂੰ ਸਿਕਿਉਰਿਟੀ ਦੀ ਡਿਊਟੀ ਦੇ ਨਾਲ ਨਾਲ ਸਤਿਗੁਰੂ ਜੀ ਦੇ ਦਰਬਾਰ ਦੀ ਸੇਵਾ ਸਫਾਈ ਦੀ ਸੇਵਾ ਵੀ ਉਹ ਬੜੀ ਭਾਵਨਾ ਨਾਲ ਸ਼ਰਧਾ ਨਾਲ ਨਿਭਾਉਂਦੇ ਹੈ ਤੇ ਗੁਰੂ ਕੇ ਸਿੱਖੋ ਰਾਤ ਨੂੰ ਅਸੀਂ ਦੇਖਿਆ ਕਿ ਜਦੋਂ ਪਾਠੀ ਸਿੰਘਾਂ ਦੀਆਂ ਡਿਊਟੀਆਂ ਹੁੰਦੀਆਂ ਨੇ ਅਸੀਂ ਵੀ ਰਾਤ ਨੂੰ ਡਿਊਟੀ ਲਗਾਈ ਦੀ ਹੈ ਅਖੰਡ ਪਾਠ ਸਾਹਿਬ ਜੀ ਦੇ ਅੰਦਰ ਤੇ ਭਾਈ ਸਾਹਿਬ ਜੀ ਨੂੰ ਕਦੇ ਬੈਠਿਆਂ ਨਹੀਂ ਦੇਖਿਆ ਅਸੀਂ ਜੀ, ਕਦੇ ਉੱਪਰ ਕਦੇ ਥੱਲੇ ਜਾਂ ਸਫਾਈ ਦੀ ਸੇਵਾ ਪਾਠੀ ਸਿੰਘਾਂ ਦੇ ਨਾਲ ਪੂਰਾ ਸਹਿਯੋਗ ਕਰਦੇ ਹੈ ਅਖੰਡ ਪਾਠ ਸਾਹਿਬਾਨ ਦੇ ਅੰਦਰ। ਸੋ ਉਹਨਾਂ ਦੀਆਂ ਰਚਨਾਵਾਂ ਗੁਰੂ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਉਹਨਾਂ ਉੱਤੇ, ਆਰਟੀਕਲਸ ਉਹਨਾਂ ਦੇ ਡੇਲੀ ਅਖਬਾਰਾਂ ਵਿੱਚ ਵੀ ਛਪਦੇ ਰਹੇ ਨੇ, ਕਵਿਤਾ ਬੜੀ ਸੋਹਣੀ ਲਿਖਦੇ ਹੈ ਤੇ ਉਹਨਾਂ ਦੀ ਇੱਛਾ ਸੀ ਕਿ ਇੱਕ ਕਵਿਤਾ ਇੱਕ ਦਿਨ ਉਹ ਸਾਡੇ ਨਾਲ ਸਾਂਝ ਬਣਾਉਣ। ਸੋ ਉਹਨਾਂ ਦੀ ਆਪਣੀ ਹੀ ਰਚਨਾ ਹੈ। ਵਿਸਾਖੀ ਦਾ ਪ੍ਰਸੰਗ ਆਪਾਂ ਅਗਲੇ ਦਿਨਾਂ ਵਿੱਚ ਇੱਕ ਅੱਧੇ ਦਿਨ ਵਿੱਚ ਆਰੰਭ ਕਰਾਂਗੇ, ਵਿਸਥਾਰ ਨਾਲ ਸਾਂਝ ਬਣਾਵਾਂਗੇ। ਪਰ ਆਓ ਅੱਜ ਇੱਕ ਕਵਿਤਾ, ਉਹ ਸਮੇਂ ਦਾ ਸੀਨ ਜਦੋਂ ਅਨੰਦਪੁਰ ਸਾਹਿਬ ਜੀ ਦੀ ਮੁਬਾਰਕ ਧਰਤੀ ਉੱਤੇ ਗੁਰੂ ਦੇ ਹੁਕਮ ਉੱਤੇ ਬੁਲਾਵੇ ਉੱਤੇ ਭਾਰਤ ਦੇ ਕੋਨੇ ਕੋਨੇ ਵਿੱਚੋਂ ਸੰਗਤਾਂ ਪਹੁੰਚੀਆਂ ਨੇ, 80,000 ਦਾ ਇਕੱਠ ਉਸ ਸਮੇਂ ਦਾ ਰਿਕਾਰਡ ਹੈ ਅਨੰਦਪੁਰ ਸਾਹਿਬ ਦਾ, ਜਦੋਂ ਨਾ ਤੇ ਲੋਕਾਂ ਕੋਲ ਸੜਕਾਂ ਸਨ ਤੇ ਨਾ ਗੱਡੀਆਂ ਸਨ, ਕੱਚੇ ਰਸਤੇ ਕੰਡਿਆਂ ਨੂੰ ਮਿੱਧ ਕੇ ਦੱਬ ਕਾਈ ਨੂੰ ਮਿੱਧ ਕੇ ਗੁਰੂ ਦਾ ਪੰਥ ਇੰਨੀ ਵੱਡੀ ਗਿਣਤੀ ਵਿੱਚ ਉਦੋਂ ਵੀ 80,000 ਦੇ ਕਰੀਬ ਸਿੱਖ ਪਹੁੰਚੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ। ਆਓ ਖਾਲਸਾ ਜੀ, ਖੁੱਲੇ ਲੰਗਰ ਲੱਗੇ, ਰੌਣਕਾਂ ਲੱਗੀਆਂ, ਚਾਰੇ ਪਾਸੇ ਗੁਰੂ ਦੇ ਪੰਥ ਦਾ ਹੜ ਆਇਆ ਹੋਇਆ ਸੀ। 1699 ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਬਣਾਏ ਹੋਏ ਪ੍ਰੋਗਰਾਮ ਮੁਤਾਬਕ ਬਹੁਤ ਵੱਡਾ ਪੰਡਾਲ ਲੱਗਦਾ ਹੈ। ਪਹੁੰਚੀ ਹੋਈ ਸਾਰੀ ਸੰਗਤ ਨੂੰ ਪੰਡਾਲ ਵਿੱਚ ਬੈਠਣ ਦਾ ਹੁਕਮ ਮਿਲਦਾ ਹੈ। ਸਾਹਮਣੇ ਬਿਲਕੁਲ ਫਰੰਟ ਉੱਤੇ, ਪੰਡਾਲ ਦੇ ਫਰੰਟ ਉੱਤੇ ਵੱਡੀ ਸਾਰੀ ਸਟੇਜ ਬਣੀ ਹੈ। ਸਟੇਜ ਦੇ ਇੱਕ ਕੋਨੇ ਉੱਤੇ ਇੱਕ ਕਨਾਤ ਲੱਗੀ ਹੋਈ ਹੈ। ਆਓ ਗੁਰੂ ਕੇ ਸਿੱਖੋ ਕਲਗੀਆਂ ਵਾਲੇ ਸਤਿਗੁਰੂ, ਜਦੋਂ ਸਮੁੱਚਾ ਪੰਥ ਸਤਿਗੁਰੂ ਜੀ ਦਾ ਪੰਡਾਲ ਵਿੱਚ ਸੱਜਿਆ ਹੋਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤ ਦੇ ਸਨਮੁਖ ਪੇਸ਼ ਹੁੰਦੇ ਹੈ, ਸਾਹਮਣੇ ਰੂਬਰੂ ਹੁੰਦੇ ਹੈ, ਹੱਥ ਵਿੱਚ ਨੰਗੀ ਫੜ ਕੇ ਤਲਵਾਰ। ਸਤਿਗੁਰੂ ਜੀ ਪਹਿਲਾਂ ਤੇ ਸੰਗਤ ਵਿੱਚ ਵੀਰ ਰਸ ਭਰਦੇ ਹੈ। ਭਾਰਤ ਦੇ ਤਤਕਾਲੀ ਹਾਲਾਤ ਕੀ ਸਨ, ਕਿਵੇਂ ਭਾਰਤੀਆਂ ਉੱਤੇ ਮੁਗਲ ਸਲਤਨਤ ਵੱਲੋਂ ਬੈਗਾਨਿਆਂ ਦੀ ਹਕੂਮਤ ਵੱਲੋਂ ਜ਼ੁਲਮ ਹੋ ਰਹੇ ਸਨ, ਕਿਵੇਂ ਇੱਥੇ ਧਰਮ ਦੀ ਬੇਪੱਤੀ ਹੋ ਰਹੀ ਸੀ, ਕਿਵੇਂ ਇੱਥੇ ਦੀਆਂ ਧੀਆਂ ਇੱਥੋਂ ਲਜਾ ਲਜਾ ਕੇ ਗਜਨੀ ਦੇ ਬਾਜ਼ਾਰਾਂ ਦੇ ਅੰਦਰ ਟੱਕੇ ਟੱਕੇ ਨੂੰ ਵਿਕ ਰਹੀਆਂ ਸਨ, ਤੇ ਇੱਥੇ ਧਾਰਮਿਕ ਆਗੂਆਂ ਦੀ ਵੱਡੀ ਗਿਣਤੀ ਦਾ ਦਾਵਾ ਕਰਨ ਵਾਲੇ ਲੋਕ ਉਹਨਾਂ ਵਿੱਚੋਂ ਕੋਈ ਚੂੰ ਕਰਨ ਨੂੰ ਤਿਆਰ ਨਹੀਂ ਸੀ, ਕੋਈ ਬੋਲਣ ਤੱਕ ਨੂੰ ਤਿਆਰ ਨਹੀਂ ਸੀ। ਇਹ ਹੋ ਰਿਹਾ ਅਤਿਆਚਾਰ, ਇਹ ਲੋਕ ਬੜੇ ਆਰਾਮ ਦੇ ਨਾਲ ਸਾਰਾ ਜਰੀ ਜਾ ਰਹੇ ਸਨ, ਚੱਲੀ ਜਾ ਰਹੇ ਸਨ। ਇਹ ਸਾਰੀਆਂ ਗੱਲਾਂ ਭਾਰਤ ਦੇ ਲੋਕਾਂ ਦੇ ਸਾਹਮਣੇ ਸਤਿਗੁਰੂ ਜੀ ਨੇ ਰੱਖੀਆਂ ਨੇ ਕਿ ਆਓ ਹੁਣ ਸਮਾਂ ਆ ਗਿਆ ਇਸ ਜ਼ੁਲਮ ਦਾ ਟਾਕਰਾ ਸ਼ਾਸਤਰ ਧਾਰੀ ਹੋ ਕੇ ਕਰੀਏ। ਸਤਿਗੁਰੂ ਪਾਤਸ਼ਾਹ ਜੀ ਨੇ ਕਿਵੇਂ ਵੀਰ ਰਸ ਭਰਿਆ ਹੈ 80,000 ਦੇ ਇਕੱਠ ਦੇ ਅੰਦਰ, ਤੇ ਵੀਰ ਰਸ ਭਰਨ ਤੋਂ ਬਾਅਦ ਜਦੋਂ ਸਤਿਗੁਰੂ ਜੀ ਨੇ ਦੇਖਿਆ ਕਿ ਹੁਣ ਲੋਹਾ ਪੂਰਾ ਗਰਮ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਸੱਟ ਮਾਰੀ ਹੈ ਲੋਹੇ ਉੱਤੇ, 80,000 ਦੇ ਇਕੱਠ ਵਿੱਚੋਂ ਇੱਕ ਸਿਰ ਦੀ ਮੰਗ ਕਰ ਲਈ। ਆਓ ਗੁਰੂ ਕੇ ਸਿੱਖੋ, ਹੁਣ ਗੁਰੂ ਨਾਨਕ ਦੇ ਘਰ ਦੇ ਅੰਦਰ ਤੇ ਹਮੇਸ਼ਾ ਇਹੀ ਲੋਕ ਪੜ੍ਹਦੇ ਆ ਰਹੇ ਸਨ ਕਿ ਗੁਰੂ ਆਪਣੇ ਪੰਥ ਦੀਆਂ ਸੇਵਾਵਾਂ ਕਰਦੇ ਰਹੇ, ਪੱਖਾ ਚੱਲਦੇ ਰਹੇ ਆਪਣੇ ਪੰਥ ਨੂੰ। ਪਰ ਅੱਜ ਪਹਿਲੀ ਵਾਰੀ ਸੀ ਜਦੋਂ ਉਹੀ ਗੁਰੂ ਆਪਣੇ ਸਿੱਖਾਂ ਦੇ ਸਿਰ ਮੰਗ ਰਿਹਾ ਸੀ। ਆਓ, ਇੱਕ ਪਾਸੇ ਹੈਰਾਨੀ ਵੀ ਹੈ, ਇੱਕ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਦਮਕਾ ਮਾਰਦਾ ਜੋਸ਼, ਤੇ ਉਸ ਜੋਸ਼ ਦੇ ਅੰਦਰ ਆ ਕੇ ਉਸ ਨੂਰਾਨੀ ਵੀਰ ਰਸ ਵਿੱਚ ਆ ਕੇ ਸਤਿਗੁਰੂ 80,000 ਦੇ ਇਕੱਠ ਵਿੱਚੋਂ ਵਾਰੀ ਵਾਰੀ ਸਿਰਾਂ ਦੀ ਮੰਗ ਕਿਵੇਂ ਕਰਦੇ ਹੈ। ਭਾਈ ਹਰਜਿੰਦਰ ਸਿੰਘ ਤਖਤੂਪੁਰਾ ਦੀ ਰਚਨਾ ਉਹ ਨਾਲ ਹੀ ਸਾਥ ਦੇ ਰਹੇ ਨੇ, ਬੜੇ ਪਿਆਰ ਨਾਲ ਸੁਣਿਓ।
ਦਸਵੇਂ ਪਿਤਾ ਜੀ ਅੱਜ ਰੋਬ ਵਿੱਚ ਆਣ ਕੇ ਖੜੇ ਨੇ ਸਟੇਜ ਉੱਤੇ, ਲੋਕੋ ਸੀ ਨਤਾਣ ਕੇ ਓ ਆਖਦੇ ਚੰਡੀ ਚਮਕਾ ਕੇ,
ਕੋਈ ਸਿੰਘ ਸੂਰਮਾ
ਨਿਤਰੇ ਮੈਦਾਨ ਚ ਆ ਕੇ,
ਕੋਈ ਸਿੰਘ ਸੂਰਮਾ ਨਿਤਰੇ ਮੈਦਾਨ ਚ ਆ ਕੇ, ਕੋਈ ਸਿੰਘ ਸੂਰਮਾ
ਹੋ ਨੰਗੀ ਤਲਵਾਰ ਮੇਰੀ ਸੀਸ ਇੱਕ ਮੰਗਦੀ, ਪਲ ਵਿੱਚ ਦੇਖਣਾ ਤਰਦ ਕਿਵੇਂ ਰੰਗ ਦੀ,
ਨੰਗੀ ਤਲਵਾਰ ਮੇਰੀ ਸੀਸ ਇੱਕ ਮੰਗਦੀ, ਪਲ ਵਿੱਚ ਦੇਖਣਾ ਤਰਦ ਕਿਵੇਂ ਰੰਗ ਦੀ,
ਹੋ ਨੰਗੀ ਤਲਵਾਰ ਮੇਰੀ ਸੀਸ ਇੱਕ ਮੰਗਦੀ, ਪਲ ਵਿੱਚ ਦੇਖਣਾ ਤਰਤ ਕਿਵੇਂ ਰੰਗਦੀ,
ਨੰਗੀ ਤਲਵਾਰ ਮੇਰੀ ਸੀਸ ਇੱਕ ਮੰਗਦੀ, ਪਲ ਵਿੱਚ ਦੇਖਣਾ ਤਰਤ ਕਿਵੇਂ ਰੰਗਦੀ,
ਖੂਨ ਦੀ ਨਦੀ ਵਗਾ ਕੇ
ਕੋਈ ਸਿੰਘ ਸੂਰਮਾ
ਨਿਤਰੇ ਮੈਦਾਨ ਚ ਆ ਕੇ,
ਕੋਈ ਸਿੰਘ ਸੂਰਮਾ ਨਿਤਰੇ ਮੈਦਾਨ ਚ ਆ ਕੇ, ਕੋਈ ਸਿੰਘ ਸੂਰਮਾ
ਹੋ ਸੁਣ ਕੇ ਵੰਗਾਰੇ ਹੋਣ ਨੀਵੀਆਂ ਕਬਾਲੀਆਂ, ਅੱਖ ਦਾ ਮਲਾਵੋ ਕਾਤੋਂ ਅੱਖਾਂ ਵੀ ਚੁਕਾ ਲੀਆਂ,
ਉਹ ਸੁਣ ਕੇ ਵੰਗਾਰ ਹੁਣ ਨੀਵੀਆਂ ਕੋ ਪਾਲੀਆਂ, ਅੱਖ ਤਾਂ ਮਲਾਵੋ ਕਾਤੋਂ ਅੱਖਾਂ ਵੀ ਚੁਕਾ ਲੀਆਂ,
ਸੁਣ ਕੇ ਵੰਗਾਰ ਹੁਣ ਨੀਵੀਆਂ ਕੋ ਪਾਲੀਆਂ, ਅੱਖ ਤਾਂ ਮਲਾਵੋ ਕਾਤੋਂ ਅੱਖਾਂ ਵੀ ਚੁਕਾ ਲੀਆਂ,
ਨੀਵੀਆਂ ਕੋ ਪਾਲੀਆਂ, ਅੱਖਾਂ ਤਾਂ ਮਿਲਾਵੋ ਕਾਤੋਂ ਅੱਖਾਂ ਵੀ ਚੁਕਾ ਲੀਆਂ,
ਉੱਠ ਆਓ ਗਰਦਣ ਅਕੜਾ ਕੇ,
ਕੋਈ ਸਿੰਘ ਸੂਰਮਾ ਨਿਤਰੇ ਮੈਦਾਨ ਚ ਆ ਕੇ, ਕੋਈ ਸਿੰਘ ਸੂਰਮਾ ਨਿਤਰੇ ਮੈਦਾਨ ਵਿੱਚ ਆ ਕੇ, ਕੋਈ ਸਿੰਘ ਸੂਰਮਾ
ਪਤਾ ਲੱਗੇ ਯੋਧਾ ਬੈਠਾ ਕੋਈ ਪੰਡਾਲ ਵਿੱਚ ਹੈ, ਆਵੋ ਜਿਹੜਾ ਮੌਤ ਨੂੰ ਵੀ ਸਮਝ ਦਾ ਟੱਚ ਹੈ,
ਪਤਾ ਲੱਗੇ ਬੈਠਾ ਕੋਈ ਯੋਧਾ ਪੰਡਾਲ ਵਿੱਚ ਹੈ, ਆਵੋ ਜਿਹੜਾ ਮੌਤ ਨੂੰ ਸਮਝ ਦਾ ਟੱਚ ਹੈ,
ਪਤਾ ਲੱਗੇ ਯੋਧਾ ਬੈਠਾ ਕੋਈ ਪੰਡਾਲ ਵਿੱਚ ਹੈ, ਆਵੋ ਜਿਹੜਾ ਮੌਤ ਨੂੰ ਵੀ ਸਮਝ ਦਾ ਟੱਚ ਹੈ,
ਪਤਾ ਲੱਗੇ ਜੋਧਾ ਬੈਠਾ ਕੋਈ ਪੰਡਾਲ ਵਿੱਚ ਹੈ, ਆਵੋ ਜਿਹੜਾ ਮੌਤ ਨੂੰ ਸਮਝ ਦਾ ਟੱਚ ਹੈ,
ਓ ਤਲੀ ਉੱਤੇ ਸੀਸ ਟਕਾ ਕੇ,
ਕੋਈ ਸਿੰਘ ਸੂਰਮਾ
ਨਿਤਰੇ ਮੈਦਾਨ ਚ ਆ ਕੇ,
ਕੋਈ ਸਿੰਘ ਸੂਰਮਾ ਨਿਤਰੇ ਮੈਦਾਨ ਚ ਆ ਕੇ, ਕੋਈ ਸਿੰਘ ਸੂਰਮਾ
ਤਖਤੂਪੁਰੀ ਵੇਲਾ ਆਉਣਾ ਫੇਰ ਹੱਥ ਨਹੀਂ,
ਫੇਰ ਪੁੱਛਤਾਉਂਗੇ ਜਦੋਂ ਰਹਿਣਾ ਹੱਥ ਕੱਖ ਨਹੀਂ
ਤਖਤੂਪੁਰ ਇਹ ਵੇਲਾ ਹੁਣ ਹੱਥ ਨਹੀਂ ਫੇਰ ਪੁੱਛਤਾਓ ਜਦੋਂ ਰਹਿਣਾ ਹੱਥ ਕੱਖ ਨਹੀਂ
ਤਖਤੂਪੁਰ ਇਹ ਵੇਲਾ ਆਉਣਾ ਫੇਰ ਹੱਥ ਨਹੀਂ ਫੇਰ ਪੁੱਛਤਾਉਂਗੇ ਜਦੋਂ ਰਹਿਣਾ ਹੱਥ ਕੱਖ ਨਹੀਂ
ਤਖਤੂਪੁਰ ਇਹ ਵੇਲਾ ਆਉਣਾ ਫੇਰ ਹੱਥ ਨਹੀਂ ਫੇਰ ਪੁੱਛਤਾਓਗੇ ਜਦੋਂ ਰਹਿਣਾ ਹੱਥ ਕੱਖ ਨਹੀਂ
ਓ ਸਿਰ ਉੱਤੇ ਕਫਨ ਸਜਾ ਕੇ
ਕੋਈ ਸਿੰਘ ਸੂਰਮਾ ਨਿਤਰੇ ਮੈਦਾਨ ਚ ਆ ਕੇ ਕੋਈ ਸਿੰਘ ਸੂਰਮਾ ਨਿਤਰੇ ਮੈਦਾਨ ਚ ਆ ਕੇ ਕੋਈ ਸਿੰਘ ਸੂਰਮਾ
ਖਾਲਸਾ ਜੀ ਇਸ ਤੋਂ ਅੱਗੇ ਕੀ ਹੋਇਆ ਕਿਵੇਂ 80,000 ਦੇ ਇਕੱਠ ਵਿੱਚੋਂ ਪੰਜ ਨਿਤਰੇ ਤੇ ਆਪਣੇ ਸਿਰ ਕਲਗੀਆਂ ਵਾਲੇ ਸਤਿਗੁਰੂ ਜੀ ਦੇ ਸਪੁਰਦ ਕਰ ਦਿੱਤੇ ਆਉਣ ਵਾਲੇ ਦੀਵਾਨਾਂ ਦੇ ਅੰਦਰ ਆਪਾਂ ਵਿਸਾਖੀ ਦਾ ਉਹ ਸੀਨ ਦੇਖਾਂਗੇ ਇਤਿਹਾਸ ਦੇ ਪੰਨਿਆਂ ਤੋਂ ਪਰ ਆਓ ਆਪਾਂ ਸੁਰਤੀਆਂ ਬਿਰਤੀਆਂ ਇਸ ਵਿਸ਼ੇ ਤੋਂ ਹਟਾ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਲੈ ਕੇ ਚੱਲੀਏ ਭਾਈ ਹਰਜਿੰਦਰ ਸਿੰਘ ਜੀ ਤਖਤੂਪੁਰਾ ਉਹਨਾਂ ਦੀ ਰਚਨਾ ਦੀ ਸਾਂਝ ਜਿਹੜੀ ਹੈ ਉਹ ਬਣਾਈ ਗਈ ਹੈ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਜਿੱਥੇ ਗੁਰੂ ਘਰ ਦੀ ਸੇਵਾ ਉੱਥੇ ਨਾਲ ਹੀ ਕਲਮ ਦੀ ਸੇਵਾ ਵੀ ਹੋਰ ਸਤਿਗੁਰੂ ਜੀ ਉਹਨਾਂ ਕੋਲੋਂ ਲੈਂਦੇ ਰਹਿਣ ਬਹੁਤ ਬਹੁਤ ਧੰਨਵਾਦ ਭਾਈ ਹਰਜਿੰਦਰ ਸਿੰਘ ਜੀ ਦਾ ਆਓ ਖਾਲਸਾ ਜੀ ਕੱਲ ਦੇ ਦੀਵਾਨ ਦੇ ਅੰਦਰ ਆਪਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਇੱਥੋਂ ਤੱਕ ਪਹੁੰਚੇ ਸਾਂ ਕਿ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਉੱਤੇ ਪਹੁੰਚ ਗਏ ਨੇ ਆਪਣੇ ਪਿੰਡ ਬਾਸਰ ਕੇ ਗਿੱਲਾਂ ਤੋਂ ਗੁਰੂ ਦੇ ਚਰਨਾਂ ਦੇ ਭੌਰੇ ਬਣ ਗਏ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਅਵਸਥਾ ਹੈ ਉਮਰ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਤੋਂ ਕਰੀਬ 25 ਸਾਲ ਛੋਟੇ ਨੇ ਦੂਸਰੇ ਸਤਿਗੁਰੂ ਕਰੀਬ 25 ਸਾਲ ਛੋਟੇ ਨੇ ਤੇ ਅੱਜ 25 ਸਾਲ ਵੱਡਾ ਕੋਈ ਬੰਦਾ ਉਹ 25 ਸਾਲ ਛੋਟੇ ਗੁਰੂ ਦਾ ਚੇਲਾ ਬਣ ਰਿਹਾ ਸੀ ਕੋਈ 25 ਸਾਲ ਵੱਡਾ ਬਜ਼ੁਰਗ ਆਪਣੇ ਤੋਂ 25 ਸਾਲ ਛੋਟੇ ਗੁਰੂ ਦੀ ਸੇਵਾ ਇੱਕ ਚੇਲਾ ਬਣ ਕੇ ਇੱਕ ਨਿਮਾਣਾ ਬੰਦਾ ਬਣ ਕੇ ਕਰ ਰਿਹਾ ਸੀ ਆਓ ਖਡੂਰ ਸਾਹਿਬ ਤੋਂ ਚੱਲ ਕੇ ਬਿਆਸ ਦਰਿਆ ਤੋਂ ਗੋਇੰਦਵਾਲ ਸਾਹਿਬ ਤੋਂ ਵੀ ਲੰਘ ਕੇ ਉਹ ਪਾਣੀ ਦੀ ਗਾਗਰ ਹਰ ਰੋਜ਼ ਅੰਮ੍ਰਿਤ ਵੇਲੇ ਸਵੇਰੇ ਲੈ ਕੇ ਜਾਣੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜਾ ਕੇ ਬੜੀ ਸ਼ਰਧਾ ਦੇ ਨਾਲ ਇਸ਼ਨਾਨ ਕਰਾਉਣਾ ਗੁਰੂ ਕੇ ਸਿੱਖੋ ਇਹ ਸੇਵਾ ਕੋਈ 2-4 ਦਿਨ ਜਾਂ 2-4 ਮਹੀਨੇ ਦੀ ਨਹੀਂ ਸੀ ਲਗਾਤਾਰ 11 ਸਾਲ ਦਾ ਸਮਾਂ ਇੰਨੀ ਲੰਬੀ ਘਾਲਣਾ ਘਾਲੀ ਗੁਰੂ ਕੇ ਸਿੱਖੋ 11 ਸਾਲਾਂ ਵਿੱਚੋਂ ਇੱਕ ਦਿਨ ਵੀ ਨਾਗਾ ਨਹੀਂ ਪਾਇਆ ਖਡੂਰ ਸਾਹਿਬ ਤੋਂ ਗੋਇੰਦਵਾਲ ਆ ਕੇ ਇੱਥੋਂ ਬਿਆਸ ਦਰਿਆ ਤੋਂ ਗਾਗਰ ਭਰ ਕੇ ਲੈ ਕੇ ਜਾਣੀ ਆਓ ਇੱਕ ਦਿਨ ਆਪਣੀ ਰੂਟੀਨ ਦੀ ਸੇਵਾ ਦੇ ਅੰਦਰ ਸਤਿਗੁਰੂ ਜੀ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ਼ਨਾਨ ਵਾਸਤੇ ਆਏ ਖਡੂਰ ਸਾਹਿਬ ਤੋਂ ਬਿਆਸ ਦਰਿਆ ਵਿੱਚੋਂ ਜਲ ਦੀ ਗਾਗਰ ਪਾਣੀ ਦੀ ਗਾਗਰ ਭਰ ਕੇ ਤੁਰੇ ਕੁਦਰਤੀ ਤੌਰ ਉੱਤੇ ਗੁਰੂ ਕੇ ਸਿੱਖੋ ਆਕਾਸ਼ ਵਿੱਚ ਬਿਜਲੀ ਲਸ਼ਕੀ ਇਕਦਮ ਝੱਖੜ ਤੂਫਾਨ ਹਨੇਰੀ ਚਾਰੇ ਪਾਸੇ ਬਿਲਕੁਲ ਮਾਹੌਲ ਜਿਹੜਾ ਸੀ ਉਹ ਬੜਾ ਖਰਾਬ ਹੋ ਗਿਆ ਬੱਦਲ ਆਕਾਸ਼ ਵਿੱਚ ਚਮਕ ਰਹੇ ਸਨ ਮੀਂਹ ਬੜਾ ਜ਼ੋਰ ਦਾ ਆਇਆ ਇਸ ਰਾਤ ਦੇ ਹਨੇਰੇ ਦੇ ਅੰਦਰ ਜਦੋਂ ਮੀਂਹ ਹਨੇਰੀ ਚੜਿਆ ਬਾਬਾ ਅਮਰਦਾਸ ਸਾਹਿਬ ਜੀ ਇਹ ਗੁਰੂ ਕੇ ਸਿੱਖੋ ਅਸਲ ਵਿੱਚ ਪ੍ਰੀਖਿਆ ਸੀ ਬਾਬਾ ਅਮਰਦਾਸ ਜੀ ਦੀ ਪ੍ਰੀਖਿਆ ਸੀ ਇਸ ਇਹੋ ਜਿਹੇ ਬਣੇ ਆਲਮ ਦੇ ਅੰਦਰ ਝੱਖੜ ਤੂਫਾਨ ਹਨੇਰੀ ਚਾਰੇ ਪਾਸੇ ਛੂਕ ਦੀਆਂ ਹਵਾਵਾਂ ਬਾਬਾ ਅਮਰਦਾਸ ਜੀ ਗਾਗਰ ਆਪਣੇ ਮੋਢਿਆਂ ਉੱਤੋਂ ਨਹੀਂ ਡਿੱਗਣ ਦਿੱਤੀ ਪਰ ਰਸਤਾ ਭਟਕ ਗਏ ਨੇ, ਰਸਤਾ ਭਟਕ ਗਏ। ਆਓ ਤੁਰੇ ਜਾ ਰਹੇ ਨੇ ਆਪਣੇ ਅੰਦਾਜ਼ੇ ਦੇ ਨਾਲ ਖਡੂਰ ਸਾਹਿਬ ਦੀ ਸੇਧ ਲੈ ਕੇ। ਹੋਇਆ ਕੀ ਜੀ, ਇੱਕ ਜੁਲਾਹੇ ਦੇ ਘਰ ਦੇ ਮੂਹਰਿਓਂ ਲੰਘਣ ਲੱਗੇ, ਖੱਡੀ ਜੁਲਾਹੇ। ਆ ਬਜ਼ੁਰਗ ਬੈਠੇ ਨੇ, ਇਹਨਾਂ ਨੂੰ ਤੇ ਪਤਾ, ਬੱਚਿਆਂ ਨੂੰ ਨਹੀਂ ਪਤਾ ਖੱਡੀਆਂ ਕੀ ਹੁੰਦੀਆਂ ਨੇ। ਜਿਸ ਖੱਡੀ ਉਹ ਜਿੱਥੇ ਹੱਥ ਦੇ ਨਾਲ ਖੇਸ, ਦਰੀਆਂ, ਖੱਦਰ ਆਦਿਕ ਲੋਕ ਬੁਣਿਆ ਕਰਦੇ ਸਨ, ਕੱਪੜਾ ਬਣਾਇਆ ਕਰਦੇ ਸਨ ਹੱਥ ਦੇ ਨਾਲ, ਉਹਨੂੰ ਖੱਡੀ ਕਹਿੰਦੇ ਸਨ। ਜੁਲਾਹਿਆਂ ਦੀ ਖੱਡੀ ਦੇ ਕੋਲੋਂ ਲੰਘਣ ਲੱਗੇ, ਪੈਰ ਅੜਿਆ ਤੇ ਡਿੱਗ ਪਏ, ਪਰ ਗਾਗਰ ਨਹੀਂ ਛੱਡੀ, ਗਾਗਰ ਘੁੱਟ ਕੇ ਫੜੀ ਹੋਈ ਹੈ, ਆਪ ਡਿੱਗ ਪਏ। ਘਰ ਵਿੱਚ ਸੁੱਤੇ ਪਏ ਉਹ ਜੁਲਾਹਾ ਤੇ ਉਹਦੇ ਘਰ ਵਾਲੀ। ਖੜਾਕ ਸੁਣਿਆ, ਜੁਲਾਹੇ ਨੇ ਸਵਾਲ ਕੀਤਾ, ਕਹਿੰਦਾ ਕੌਣ ਹੈ, ਬਾਹਰ ਕੌਣ ਹੈ? ਉਹਦੇ ਘਰ ਵਾਲੀ ਦੇ ਮੂੰਹੋਂ ਨਿਕਲ ਗਿਆ, ਜੀ ਉਹੀ ਹੋਣਾ ਅਮਰੂਨ ਨਥਾਵਾਂ, ਜਿਹਦਾ ਨਾ ਕੋਈ ਘਰ ਹੈ ਨਾ ਕੋਈ ਘਾਟ ਹੈ, ਲੱਗਦਾ ਉਹਦੇ ਨਿਆਣਿਆਂ ਨੇ ਉਹਨੂੰ ਘਰੋਂ ਕੱਢ ਦਿੱਤਾ, ਨਹੀਂ ਤੇ ਕੁੜਮਾਂ ਦੇ ਦਰ ਬਹਿ ਕੇ ਕੌਣ ਇਹੋ ਜਿਹੇ ਕੰਮ ਕਰਦਾ? ਕੁੜਮਾਂ ਦੇ ਘਰੋਂ ਰੋਟੀਆਂ ਖਾਣ ਦਾ ਮਾਰਾ ਨਖਰੇ ਕਰਦਾ, ਪਖੰਡ ਕਰਦਾ, ਗਾਗਰਾਂ ਚੱਕ ਕੇ ਅੱਧੀ ਰਾਤ ਨੂੰ ਤੁਰਿਆ ਫਿਰਦਾ ਰਹਿੰਦਾ, ਉਹੀ ਹੁਣ ਨਿਥਾਵਾਂ ਅਮਰੂ। ਗੁਰੂ ਕੇ ਸਿੱਖੋ, ਜਦੋਂ ਇਹ ਉਹ ਜੁਲਾਹੇ ਦੇ ਘਰ ਵਾਲੀ ਦੇ ਇਹ ਬੋਲ ਬਾਬਾ ਅਮਰਦਾਸ ਸਾਹਿਬ ਜੀ ਦੇ ਕੰਨਾਂ ਵਿੱਚ ਪਏ ਤੇ ਗੁੱਸਾ ਕੋਈ ਨਹੀਂ ਕੀਤਾ, ਉਲਟਾ ਬੜੇ ਪਿਆਰ ਦੇ ਨਾਲ ਇਹੀ ਸ਼ਬਦ ਬੋਲੇ ਨੇ ਕਿ ਚੱਲੀਏ, ਮੈਂ ਨਿਥਾਵਾਂ ਨਹੀਂ, ਮੈਂ ਨਿਵਾਣਾ ਨਹੀਂ, ਮੈਂ ਤੇ ਉਸ ਦਰ ਘਰ ਦਾ ਸੇਵਕ ਹਾਂ ਜਿਹਦੇ ਵਰਗਾ ਕੋਈ ਘਰ ਹੈ ਹੀ ਨਹੀਂ, ਮੈਂ ਨਿਥਾਵਾਂ ਨਹੀਂ। ਪਰ ਬਾਬਾ ਅਮਰਦਾਸ ਜੀ ਦੇ ਮੁੱਖ ਵਿੱਚੋਂ ਗੁਰੂ ਕੇ ਸਿੱਖੋ ਚੱਲੀਏ ਸ਼ਬਦ ਨਿਕਲ ਗਿਆ ਸੀ। ਚੱਲੀਏ, ਚੱਲਾ ਬੰਦਾ ਉਹ ਹੁੰਦਾ ਜਿਹਨੂੰ ਅਕਲ ਘੱਟ ਹੋਵੇ, ਜਿਹੜਾ ਸਿੱਧਾ ਸਾਦਾ ਹੋਵੇ, ਜਿਹਨੂੰ ਦੀਨ ਦੁਨੀਆਂ ਦੀ ਬਹੁਤੀ ਸਾਰ ਨਾ ਹੋਵੇ, ਹਿੱਲਿਆ ਹੋਇਆ, ਉਹਨੂੰ ਕਹਿੰਦੇ ਨੇ ਚੱਲਾ। ਆਓ ਨੂਰਾਨੀ ਮੁਖਾਰ ਬਿੰਦ ਵਿੱਚੋਂ ਇਹ ਲਫ਼ਜ਼ ਨਿਕਲੇ ਨੇ, ਚੱਲੀਏ ਮੈਂ ਨਿਥਾਵਾਂ ਨਹੀਂ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਪੂਰੇ ਹੋਏ, ਉਹ ਜੁਲਾਹੇ ਦੇ ਘਰ ਵਾਲੀ ਉੱਥੇ ਹੀ ਪਾਗਲਾਂ ਵਾਲੀ ਉਹਦੀ ਹਾਲਤ ਹੋ ਗਈ, ਉਹ ਚੱਲੀ ਹੋ ਗਈ। ਅਗਲੇ ਦਿਨ ਸਵੇਰੇ ਜਦੋਂ ਸਮਝ ਆਈ ਕਿ ਬਾਬਾ ਅਮਰਦਾਸ ਜੀ ਨੂੰ ਆਹ ਗੱਲਾਂ ਕਹੀਆਂ ਸਨ, ਇਸ ਕਰਕੇ ਇਹ ਹਾਲ ਹੋਇਆ। ਆਓ ਗੁਰੂ ਕੇ ਸਿੱਖੋ, ਇੱਧਰ ਬਾਬਾ ਅਮਰਦਾਸ ਜੀ ਕਰਕੇ ਜੁਲਾਹੀ ਦੇ ਘਰ ਵਾਲੇ ਦੇ ਨਾਲ ਬਚਨ ਆਪਣੀ ਸੇਧ ਲਈ ਪਹੁੰਚੇ ਨੇ ਜਾ ਕੇ ਗੁਰੂ ਘਰ, ਜਾ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਕਰਵਾਇਆ ਇਸ਼ਨਾਨ, ਦਿਨ ਚੜਿਆ ਤੇ ਜੋ ਕੁਝ ਰਾਤ ਹੋਇਆ ਸੀ ਉਹ ਸਤਿਗੁਰੂ ਅੰਗਦ ਦੇਵ ਜੀ ਨੂੰ ਬਾਬਾ ਅਮਰਦਾਸ ਜੀ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਮੈਂ ਡਿੱਗਣ ਲੱਗਾ ਸੀ, ਜੁਲਾਹਿਆਂ ਦੀ ਖੱਡੀ ਵਿੱਚ ਪੈਰ ਅੜਿਆ ਸੀ, ਉਹਨਾਂ ਨੇ ਮੈਨੂੰ ਆਹ ਬਚਨ ਬੋਲੇ ਨੇ। ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਅਮਰਦਾਸ ਜੀ ਨੂੰ ਕਿਸੇ ਨੇ ਨਿਥਾਵਾਂ ਕਿਹਾ, ਉਸੇ ਸਮੇਂ ਹੀ ਸਤਿਗੁਰੂ ਜੀ ਨੇ ਗੁਰੂ ਕੇ ਸਿੱਖੋ ਵਰਾਂ ਦੀ ਬਾਬਾ ਅਮਰਦਾਸ ਜੀ ਦੀਆਂ ਸਿਫਤਾਂ ਦੀ ਝੜੀ ਲਾ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਲਗਾਤਾਰ ਬੋਲੀ ਗਏ ਕਿ ਇਹ ਅਮਰਦਾਸ ਨਿਥਾਵਾਂ ਨਹੀਂ, ਇਹ ਨਿਥਾਵਿਆਂ ਦੀ ਥਾਂ ਹੈ, ਇਹ ਨਿਮਾਣਿਆਂ ਦਾ ਮਾਣ ਹੈ, ਇਹ ਨਿਤਾਣਿਆਂ ਦਾ ਤਾਣ ਹੈ, ਇਹ ਨਿਤਾਰਿਆਂ ਦੀ ਧਿਰ ਹੈ। ਇਹੋ ਜਿਹੇ ਕਈ ਲਫ਼ਜ਼ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਜ਼ੁਬਾਨ ਵਿੱਚੋਂ ਨਿਕਲੇ ਤੇ ਆਓ ਗੁਰੂ ਕੇ ਸਿੱਖੋ ਉਸੇ ਦਿਨ ਹੀ ਭਰੇ ਦੀਵਾਨ ਦੇ ਅੰਦਰ 1 ਮਾਘ 1608 ਬਿਕਰਮੀ ਵਾਲੇ ਦਿਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਉੱਤਰਾ ਅਧਿਕਾਰੀ ਹੋਣ ਦਾ ਐਲਾਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਈ ਕਰ ਦਿੱਤਾ ਕਿ ਅਮਰਦਾਸ ਜੀ ਸਾਡੇ ਤੋਂ ਬਾਅਦ ਗੁਰੂ ਨਾਨਕ ਦੇ ਦਰ ਘਰ ਦੀ ਸੇਵਾ ਸੰਭਾਲਣਗੇ। ਸਿੱਖ ਸੰਸਾਰ ਦੇ ਤੀਸਰੇ ਗੁਰੂ ਵਜੋਂ ਇਹ ਬਾਬਾ ਅਮਰਦਾਸ ਜੀ ਸਾਡੇ ਤੋਂ ਬਾਅਦ ਗੁਰਤਾ ਗੱਦੀ ਉੱਤੇ ਸਵਾਇਮਾਨ ਹੋਣਗੇ। ਆਓ ਭਰੇ ਦਰਬਾਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ, ਜਦੋਂ ਗੁਰੂ ਅੰਗਦ ਦੇਵ ਜੀ ਦੀ ਉਮਰ 47 ਸਾਲ ਹੈ ਤੇ ਬਾਬਾ ਅਮਰਦਾਸ ਜੀ ਦੀ ਉਮਰ ਕਰੀਬ 72 ਸਾਲ ਹੈ, ਉਮਰ ਦਾ ਇੰਨਾ ਵੱਡਾ ਫਰਕ ਹੈ। ਪਰ ਗੁਰੂ ਕੇ ਸਿੱਖੋ ਆਓ, ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਬਾਬਾ ਅਮਰਦਾਸ ਜੀ ਨੂੰ ਅਗਲਾ ਗੁਰੂ ਹੋਣ ਦਾ ਐਲਾਨ ਕਿਵੇਂ ਕਰਦੇ ਆ ਤੇ ਕਿਵੇਂ ਬਖਸ਼ਿਸ਼ਾਂ, ਕਿਵੇਂ ਪਿਆਰ ਦੇ ਮੁਹੱਬਤ ਦੇ ਜਿਹੜੇ ਬਚਨ ਨੇ ਉਹ ਬਾਬਾ ਅਮਰਦਾਸ ਜੀ ਦੇ ਸੰਬੰਧ ਵਿੱਚ ਭਰੇ ਦਰਬਾਰ ਵਿੱਚ ਸਤਿਗੁਰੂ ਜੀ ਨੇ ਕੀਤੇ। ਆ ਸੁਣਿਓ ਜੀ,
ਸੱਚੇ ਪਾਤਸ਼ਾਹ ਮੇਰਾ ਵਿੱਚ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰਾ ਵਿੱਚ ਕਹਿਣ ਲੱਗੇ, ਅਮਰਦਾਸ ਹੈ ਅਮਰਦਾਸ ਹੈ ਤਾਣ ਨੇ ਤਾਣਿਆਂ ਦਾ, ਅਮਰਦਾਸ ਹੈ ਤਾਣ ਨੇ ਤਾਣਿਆਂ ਦਾ, ਹਾ ਹਾ
ਹਾ ਓਟ ਹੈ ਬਸ ਨੇ ਓਟਿਆਂ ਦੀ, ਇਹੋ ਓਟ ਹੈ ਬਸ ਨੇ ਓਟਿਆਂ ਦੀ, ਇਹੋ ਆਸਰਾ ਹੈ ਇਹੋ ਆਸਰਾ ਹੈ ਥੱਕੇ ਖਾਣਿਆਂ ਦਾ, ਇਹੋ ਆਸਰਾ ਹੈ ਥੱਕੇ ਖਾਣਿਆਂ ਦਾ।
ਸੱਚੇ ਪਾਤਸ਼ਾਹ ਮੇਰਾ ਵਿੱਚ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰਾ ਵਿੱਚ ਕਹਿਣ ਲੱਗੇ, ਅਮਰਦਾਸ ਹੈ ਅਮਰਦਾਸ ਹੈ ਤਾਣ ਨੇ ਤਾਣਿਆਂ ਦਾ, ਅਮਰਦਾਸ ਹੈ ਤਾਣ ਨੇ ਤਾਣਿਆਂ ਦਾ, ਹਾ ਹਾ
ਇਹੋ ਆਸਰਾ ਹੈ ਇਹੋ ਆਸਰਾ ਹੈ ਥੱਕੇ ਖਾਣਿਆਂ ਦਾ, ਇਹੋ ਆਸਰਾ ਹੈ ਥੱਕੇ ਖਾਣਿਆਂ ਦਾ। ਹਾ
ਇਹੋ ਥਾਂ ਹੈ ਸਗੋਂ ਨਿਥਾਮਿਆਂ ਦੀ, ਇਹੋ ਥਾਂ ਹੈ ਸਗੋਂ ਨਿਥਾਮਿਆਂ ਦੀ, ਇਹੋ ਧਿਰ ਹੈ ਹਾਂ ਇਹੋ ਧਿਰ ਹੈ ਕੰਗਲੇ ਟਾਣਿਆਂ ਦਾ, ਇਹੋ ਧਿਰ ਹੈ ਕੰਗਲੇ ਟਾਣਿਆਂ ਦਾ, ਹਾ ਹਾ ਹਾ।
ਪੰਨਣ ਕੜਨ ਸਮਰੱਥ ਇਹ ਰੂਪ ਮੇਰਾ, ਪੰਨਣ ਕੜਨ ਸਮਰੱਥ ਇਹ ਰੂਪ ਮੇਰਾ, ਇਹੋ ਚਾਨਣਾ ਹਾਂ ਇਹੋ ਚਾਨਣਾ ਅੰਨਿਆਂ ਕਾਣਿਆਂ ਦਾ, ਇਹੋ ਚਾਨਣ ਹੈ ਅੰਨਿਆਂ ਕਾਣਿਆਂ ਦਾ। ਹਾਂ
ਬੰਦੀ ਛੋੜ ਤੇ ਗਹੀ ਬਹੋਰੇ ਹੋ, ਇਹੋ ਇਹੋ ਰੱਖ ਹੈ ਇਹੋ ਰੱਖ ਹੈ ਦੁਖੀ ਘਰਾਣਿਆਂ ਦਾ, ਇਹੋ ਰੱਖ ਹੈ ਦੁਖੀ ਘਰਾਣਿਆਂ ਦਾ, ਹਾ ਹਾ ਹਾ।
ਗੁਰਮੁਖ ਸਾਰੀ ਕਾਇਨਾਤ, ਗੁਰਮੁਖ ਸਾਰੀ ਕਾਇਨਾਤ ਹੀ ਗੂੰਜ ਉੱਠੀ, ਗੁਰਮੁਖ ਸਾਰੀ ਕਾਇਨਾਤ ਹੀ ਗੂੰਜ ਉੱਠੀ, ਅਮਰਦਾਸ ਹੈ ਹਾਂ ਅਮਰਦਾਸ ਹੈ ਮਾਣ ਨਿਮਾਣਿਆਂ ਦਾ,
ਅਮਰਦਾਸ ਹੈ ਮਾਣ ਨਿਮਾਣਿਆਂ ਦਾ। ਭਰੇ ਦਰਬਾਰ ਅੰਦਰ ਸੰਗਤ ਦੀ ਹਾਜ਼ਰੀ ਵਿੱਚ ਦੂਸਰੇ ਸਤਿਗੁਰੂ ਜੀ ਨੇ ਐਲਾਨ ਕੀਤਾ ਹੈ ਕਿ ਸਿੱਖ ਪੰਥ ਦੇ ਤੀਸਰੇ ਗੁਰੂ ਵਜੋਂ ਸੇਵਾ ਇਹ ਬਾਬਾ ਅਮਰਦਾਸ ਜੀ ਨਿਭਾਉਣਗੇ। ਆਓ ਗੁਰੂ ਕੇ ਸਿੱਖੋ, ਅੱਜ ਕੇਵਲ ਐਲਾਨ ਹੋਇਆ ਸੀ, ਭਰੇ ਦਰਬਾਰ ਦੇ ਅੰਦਰ ਕੇਵਲ ਐਲਾਨ ਹੋਇਆ, ਪਰ ਗੁਰਤਾ ਗੱਦੀ ਉੱਤੇ ਸਤਿਗੁਰੂ ਤੀਸਰੇ ਸਤਿਗੁਰੂ ਜੀ ਦੇ ਰੂਪ ਦੇ ਅੰਦਰ ਬਾਬਾ ਅਮਰਦਾਸ ਜੀ ਉਦੋਂ ਬੈਠੇ ਜਦੋਂ ਦੂਸਰੇ ਸਤਿਗੁਰੂ ਜੀ 29 ਮਾਰਚ 1552 ਵਾਲੇ ਦਿਨ ਅਕਾਲ ਚਲਾਣਾ ਸਤਿਗੁਰੂ ਜੀ ਨੇ ਕੀਤਾ। ਦੂਸਰੇ ਸਤਿਗੁਰੂ ਜੀ ਜਦੋਂ ਜੋਤੀ ਜੋਤ ਸਮਾਏ ਤੇ ਬਾਬਾ ਅਮਰਦਾਸ ਜੀ ਫੇਰ ਗੁਰਤਾ ਗੱਦੀ ਉੱਤੇ ਪੁਖਤਾ ਤੌਰ ਉੱਤੇ ਪੱਕੇ ਤੌਰ ਉੱਤੇ ਬਿਰਾਜਮਾਨ ਹੋਏ। ਆਓ ਹੁਣ ਤੀਸਰੇ ਸਤਿਗੁਰੂ ਵਜੋਂ ਬਾਬਾ ਅਮਰਦਾਸ ਜੀ ਇੰਨੀ ਲੰਬੀ ਘਾਲਣਾ ਘਾਲ ਕੇ ਇੰਨੀ ਕਠਨ ਸੇਵਾ ਕਰਕੇ ਫਿਰ ਗੁਰਤਾ ਗੱਦੀ ਉੱਤੇ ਬਤੌਰ ਤੀਸਰੇ ਗੁਰੂ ਸੋਭਾਏਮਾਨ ਹੋਏ ਬੈਠੇ, ਤੇ ਦੂਸਰੇ ਪਾਸੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦੋਵੇਂ ਪੁੱਤਰ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ।
ਬਾਬਾ ਦਾਸੂ ਜੀ ਤੇ ਉਦੋਂ ਹੀ ਗੁਰੂ ਜਦੋਂ ਸਤਿਗੁਰੂ ਜੀ ਨੂੰ 1 ਸਾਲ ਪਹਿਲਾਂ ਤਕਰੀਬਨ ਭਰੇ ਦਰਬਾਰ ਦੇ ਅੰਦਰ ਐਲਾਨ ਕੀਤਾ ਸੀ ਦੂਸਰੇ ਸਤਿਗੁਰੂ ਜੀ ਨੇ ਕਿ ਇਹ ਬਾਬਾ ਅਮਰਦਾਸ ਜੀ ਗੁਰੂ ਹੋਣਗੇ, ਬਾਬਾ ਦਾਸੂ ਜੀ ਨੇ ਤੇ ਉਦਣ ਹੀ ਇਸ ਸੱਚ ਨੂੰ ਕਬੂਲ ਕਰ ਲਿਆ। ਬਾਬਾ ਅਮਰਦਾਸ ਜੀ ਨੂੰ ਬਾਕੀ ਸੰਗਤ ਦੇ ਨਾਲ ਹੀ ਸਿਰ ਝੁਕਾ ਕੇ ਤੀਸਰਾ ਗੁਰੂ ਪ੍ਰਵਾਨ ਕਰ ਲਿਆ ਸੀ। ਬਾਬਾ ਦਾਸੂ ਜੀ ਨੇ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ, ਬਾਬਾ ਦਾਤੂ ਤੇ ਦਾਸੂ, ਪਰ ਦਾਤੂ ਥੋੜੇ ਅੱਖੜ ਸੁਭਾਅ ਦੇ ਮਾਲਕ ਨੇ, ਉਹ ਚਾਹੁੰਦੇ ਸਨ ਕਿ ਗੁਰੂ ਦੂਸਰੇ ਗੁਰੂ ਮੇਰੇ ਪਿਤਾ ਨੇ ਤੇ ਅਗਲਾ ਤੀਜਾ ਗੁਰੂ ਸ਼ਾਇਦ ਮੈਂ ਬਣ ਜਾਵਾਂ। ਇਹ ਜੀ ਕਰੀਬ ਹਰ ਗੁਰੂ ਵਿਅਕਤੀ ਤੋਂ ਬਾਅਦ ਇਹ ਜਿਹੜੀ ਸਮੱਸਿਆ ਸੀ ਇਹ ਖੜੀ ਹੋਈ, ਪਰ ਤਖਤ ਬਹੇ ਤਖਤੇ ਕੀ ਲਾਇਕ, ਇਸ ਤਖਤ ਉੱਤੇ ਉਹੀ ਬਹਿੰਦਾ ਰਿਹਾ ਜਿਹੜਾ ਇਹਦੇ ਲਾਇਕ ਸੀ। ਬਾਬਾ ਦਾਤੂ ਉਹਨੇ ਬੜਾ ਗਿਲਾ ਕੀਤਾ ਕਿ ਮੇਰਾ ਪਿਓ ਗੁਰੂ ਸੀ ਦੂਸਰਾ ਤੇ ਚੱਕ ਕੇ ਤੀਜਾ ਪਤਾ ਨਹੀਂ ਆ ਕਿੱਧਰੋਂ ਲਿਆ ਕੇ ਬੰਦਾ ਬਿਠਾਲ ਦਿੱਤਾ, ਨਾ ਇਹਦਾ ਗੁਰੂ ਘਰ ਦੇ ਨਾਲ ਕੋਈ ਵਾਸਤਾ, ਨਾ ਸਾਡੇ ਘਰਾਣੇ ਨਾਲ ਕੋਈ ਵਾਸਤਾ, ਨਾ ਸਾਡੇ ਪਰਿਵਾਰ ਵਿੱਚੋਂ ਹੈ, ਬਾਬਾ ਅਮਰਦਾਸ ਇਹ ਤੀਸਰਾ ਗੁਰੂ ਕਿਵੇਂ ਹੋ ਸਕਦਾ। ਬਾਬਾ ਦਾਸੂ ਜੀ ਨੇ ਝਗੜਾ ਪਾ ਲਿਆ, ਪਰ ਗੁਰੂ ਕੇ ਸਿੱਖੋ ਆਓ ਇੱਥੇ ਹੁਣ ਚੁੱਕਣਾ ਦੇਣ ਵਾਲਿਆਂ ਨੇ, ਜਿਹੜੇ ਗੁਰੂ ਘਰ ਦੇ ਦੋਖੀ ਸੀ ਨਾ, ਜਦੋਂ ਪੰਚਮ ਪਿਤਾ ਜੀ ਗੁਰਤਾ ਗੱਦੀ ਉੱਤੇ ਬੈਠੇ ਨੇ ਤੇ ਪ੍ਰਿਥੀ ਚੰਦ ਨੇ ਵੀ ਅੱਗੇ ਜਾ ਕੇ ਇਹੀ ਕੁਝ ਕੀਤਾ ਸੀ, ਆਹ ਗੁਰੂ ਕੇ ਸਿੱਖੋ ਹੁਣ ਚੁੱਕਣਾ ਦੇਣ ਵਾਲਿਆਂ ਨੇ ਦਾਤੂ ਨੂੰ ਹੋਰ ਚੁੱਕਣਾ ਦੇ ਦਿੱਤੀ ਹੈ, ਕਿਉਂਕਿ ਗੁਰਤਾ ਗੱਦੀ ਸੰਭਾਲਣ ਤੋਂ ਬਾਅਦ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਹੁਕਮ ਦੇ ਮੁਤਾਬਕ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆ ਚੁੱਕੇ ਸਨ। ਗੋਇੰਦਵਾਲ ਸਾਹਿਬ ਜੀ ਦੀ ਉਸਾਰੀ ਦੀ ਸੇਵਾ ਆਰੰਭ ਹੋ ਚੁੱਕੀ ਸੀ ਤੇ ਇੱਧਰ ਬਾਬਾ ਦਾਤੂ ਜੀ ਖਡੂਰ ਸਾਹਿਬ ਹੀ ਬੈਠੇ ਨੇ। ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਆ ਗਏ ਤੇ ਦਾਤੂ ਨੇ ਆਪਣੀ ਗੱਦੀ ਖਡੂਰ ਸਾਹਿਬ ਲਾ ਲਈ, ਤੀਸਰਾ ਗੁਰੂ ਬਣ ਕੇ ਇਹ ਖਡੂਰ ਸਾਹਿਬ ਬੈਠ ਗਿਆ। ਤੇ ਗੁਰੂ ਕੇ ਸਿੱਖੋ ਆਓ ਹੁਣ ਪਖੰਡ ਤੇ ਪਖੰਡ ਹੀ ਹੈ ਨਾ ਜੀ, ਕਿੱਥੇ ਰਾਮ ਰਾਮ ਤੇ ਕਿੱਥੇ ਟੈਂ ਟੈਂ। ਰਾਮ ਰਾਮ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਹੋ ਰਹੀ ਸੀ ਤੇ ਦਾਤੂ ਤੀਜਾ ਗੁਰੂ ਬਣ ਕੇ ਇਹ ਉੱਥੇ ਟੈਂ ਟੈਂ ਕਰਨ ਲੱਗ ਪਿਆ। ਇਹ ਲੋਕਾਂ ਨੂੰ ਆਪ ਕਹਿ ਰਿਹਾ ਸੀ ਮੈਂ ਤੀਸਰਾ ਗੁਰੂ ਹਾਂ, ਅਮਰਦਾਸ ਦੇ ਕੋਈ ਮੱਥੇ ਨਾ ਲੱਗੇ। ਇਹਦੀਆਂ ਇਹ ਗੱਲਾਂ ਜਿਹੜੇ ਕੱਚ ਘਰਣ ਲੋਕ ਸਨ, ਜਿਹੜੇ ਸਿਧਾਂਤ ਤੋਂ ਅਣਜਾਣ ਸਨ, ਉਹ ਇਹਦੀਆਂ ਗੱਲਾਂ ਵਿੱਚ ਆ ਰਹੇ ਸਨ। ਆਓ ਖਡੂਰ ਸਾਹਿਬ ਦੀ ਧਰਤੀ ਉੱਤੇ ਬੈਠਾ ਇਹ ਦੂਸਰੇ ਗੁਰੂ ਦਾ ਪੁੱਤਰ ਦਾਤੂ ਕਿਵੇਂ ਪਖੰਡ ਕਰ ਰਿਹਾ ਸੀ, ਕਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਿਰੋਧਤਾ ਕਰਨ ਦਾ ਯਤਨ ਕਰ ਰਿਹਾ ਸੀ, ਕਿਵੇਂ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਕੇ ਆਪਣੇ ਆਪ ਨੂੰ ਗੁਰੂ ਪ੍ਰਚਲਿਤ ਕਰਨ ਦੇ ਯਤਨਾਂ ਵਿੱਚ ਲੱਗਾ ਹੋਇਆ ਸੀ। ਖਡੂਰ ਸਾਹਿਬ ਇਹਦੀ ਪਖੰਡ ਦੀ ਦੁਕਾਨ ਦਾ ਸੀਨ ਆ ਦੇਖਿਓ ਜੀ।
ਬੈਗ ਵਿੱਚ ਖਡੂਰ ਦੇ ਖਡੂਰ ਦੇ ਗੁਰ ਗੱਦੀ ਲਾ ਕੇ, ਬੈਗ ਵਿੱਚ ਖਡੂਰ ਦੇ ਖਡੂਰ ਦੇ ਗੁਰ ਗੱਦੀ ਲਾ ਕੇ, ਓ ਫੂਕਾ ਮਾਰ ਡਰਾਵਦਾ ਡਰਾਵਦਾ ਕਈ ਰੋਬ ਵਿਖਾ ਕੇ, ਫੂਕਾ ਮਾਰ ਡਰਾਵਦਾ ਡਰਾਵਦਾ ਕਈ ਰੋਬ ਵਿਖਾ ਕੇ, ਬੈਗ ਵਿੱਚ ਖਡੂਰ ਦੇ ਖਡੂਰ ਦੇ ਗੁਰ ਗੱਦੀ ਲਾ ਕੇ, ਬੈਗ ਵਿੱਚ ਖਡੂਰ ਦੇ ਖਡੂਰ ਦੇ ਗੁਰ ਗੱਦੀ ਲਾ ਕੇ, ਫੂਕਾ ਮਾਰ ਡਰਾਵਦਾ ਡਰਾਵਦਾ ਕਈ ਰੋਬ ਵਿਖਾ ਕੇ, ਫੂਕਾ ਮਾਰ ਡਰਾਵਦਾ ਕਈ ਰੋਬ ਵਿਖਾ ਕੇ, ਕੋਈ ਨਾ ਮੱਥਾ ਟੇਕਿਓ ਟੇਕਿਓ ਕਹਿੰਦਾ, ਕੋਈ ਨਾ ਮੱਥਾ ਟੇਕਿਓ ਟੇਕਿਓ ਅਮਰੂ ਨੂੰ ਜਾ ਕੇ, ਤੁਸੀਂ ਕੋਈ ਨਾ ਮੱਥਾ ਟੇਕਿਓ ਟੇਕਿਓ ਅਮਰੂ ਨੂੰ ਜਾ ਕੇ, ਨੌਕਰ ਸਾਡਾ ਬਹਿ ਗਿਆ ਜੋ ਸ਼ਾਨ ਬਣਾ ਕੇ, ਨੌਕਰ ਸਾਡਾ ਬਹਿ ਗਿਆ ਬਹਿ ਗਿਆ ਜੋ ਸ਼ਾਨ ਬਣਾ ਕੇ, ਨੌਕਰ ਸਾਡਾ ਬਹਿ ਗਿਆ ਜੋ
ਨਿੰਦਾ ਕੀਤੀ ਗੁਰਾਂ ਦੀ ਹਾਂ ਗੁਰਾਂ ਦੀ ਕਈ ਢੋਂਗ ਰਚਾ ਕੇ
ਪਾਗਲ ਹੋ ਗਿਆ ਗੁਰਮੁਖਾਈਆ ਪਾਗਲ ਹੋ ਗਿਆ ਗੁਰਮੁਖਾ ਹੋਮੇ ਵਿੱਚ ਆ
ਆਓ ਖਾਲਸਾ ਜੀ। ਪਖੰਡ ਅਕਸਰ ਪਖੰਡ ਹੀ ਹੁੰਦਾ ਹੈ। ਅੱਜ ਦਾਤੂ ਵਰਗੇ ਕਈ ਲੋਕ ਜਿਹੜੇ ਪੰਜਾਬ ਦੀ ਧਰਤੀ ਉੱਤੇ ਡੇਰੇ ਬਣਾ ਕੇ ਬੈਠੇ ਹੈ, ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੈ, ਗੁਰੂ ਕੇ ਸਿੱਖੋ ਆਓ, ਉਹ ਵੀ ਇਹ ਦਾਤੂ ਦੇ ਵਾਰਸ ਨੇ। ਗੁਰੂ ਕੀ ਹੁੰਦਾ ਹੈ, ਗੁਰੂ ਕੌਣ ਹੁੰਦਾ ਹੈ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਸੇ ਦਾ ਭੁਲੇਖਾ ਨਹੀਂ ਸੀ ਰਹਿਣ ਦਿੱਤਾ। ਸਰੀਰ ਕਦੇ ਵੀ ਗੁਰੂ ਨਹੀਂ ਹੋ ਸਕਦਾ, ਜਿਹੜਾ ਬਿਨਸ ਜਾਣਾ ਪਤਾ ਨਹੀਂ ਅੱਜ ਹੈ ਤੇ ਕੱਲ ਹੈ ਨਹੀਂ, ਉਹ ਗੁਰੂ ਕਿਵੇਂ ਹੋ ਸਕਦਾ? ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਦੇ ਅੰਦਰ ਸਰੀਰ ਦੀ ਇਸ ਬਾਡੀ ਦੀ ਕਦੇ ਵੀ ਕੋਈ ਮਹਾਨਤਾ ਨਹੀਂ ਸੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਸੰਸਾਰ ਦੇ ਅੰਦਰ ਪ੍ਰਚਾਰ ਕਰਦੇ ਨੇ ਪਰ ਆਪਣਾ ਆਪ ਕਦੇ ਨਹੀਂ ਜਣਾਇਆ। ਨੀਚ ਨਾਨਕ ਰੱਬ ਦੇ ਘਰ ਦਾ ਢਾਡੀ ਨਾਨਕ ਲਾਲਾ ਗੋਲਾ ਨਾਨਕ ਇਹੋ ਜਿਹੇ ਸ਼ਬਦ ਸਤਿਗੁਰੂ ਆਪਣੇ ਵਾਸਤੇ ਵਰਤਦੇ ਨੇ, ਮਤਲਬ ਕਿ ਨਾਨਕ ਕੁਝ ਵੀ ਨਹੀਂ, ਜੋ ਕੁਝ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਸ਼ਬਦ ਗੁਰੂ ਹੈ, ਨਾਨਕ ਗੁਰੂ ਨਹੀਂ। ਆਓ ਗੁਰੂ ਕੇ ਸਿੱਖੋ। ਪਰ ਇੰਨੇ ਮਹਾਨ ਉਪਦੇਸ਼ ਦੇ ਬਾਵਜੂਦ ਵੀ ਪਖੰਡੀ ਲੋਕ ਉਹਨਾਂ ਨੇ ਆਪਣੀਆਂ ਦੁਕਾਨਾਂ ਬੰਦ ਨਹੀਂ ਕੀਤੀਆਂ। ਅੱਜ ਵਰਤਮਾਨ ਦੇ ਅੰਦਰ ਤੁਹਾਡੇ ਪੰਜਾਬ ਦਾ ਜਿਹੜਾ ਹਾਲ ਹੈ ਜੀ, ਉਹ ਕਦੇ ਗੁਰੂ ਕੇ ਸਿੱਖੋ ਬੈਠ ਕੇ ਵਿਚਾਰਿਓ। ਆਪ ਜੀ ਜਿੰਨਾ ਕੰਟਰੀਆਂ ਵਿੱਚ ਰਹਿੰਦੇ ਹੋ, ਕਦੇ ਦੇਖਿਆ ਕਿ ਕੋਈ ਇੱਥੇ ਗੁਰੂ ਬਣ ਬਣ ਕੇ ਬੈਠਾ ਹੋਵੇ? ਕੋਈ ਰਾਹ ਦੇ ਸਵਾਮੀ ਜਾਂ ਕੋਈ ਸਿਰਸੇ ਵਾਲਾ, ਕੋਈ ਭਨਿਆਰੇ ਵਾਲਾ, ਕੋਈ ਨੂਰ ਮਹਿਲ ਵਾਲਾ ਭਈਆ ਇੱਥੇ ਦੇਖਿਆ ਜੀ ਕਿਤੇ ਡੇਰੇ ਬਣੇ ਹੋਣ ਜਿੱਥੇ ਤੁਸੀਂ ਰਹਿੰਦੇ ਹੋ? ਤੇ ਗੁਰੂ ਕੇ ਸਿੱਖੋ, ਸਾਡੇ ਮੂਹਰੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਇਹ ਢੋਂਗੀ ਸਾਰੇ ਪੰਜਾਬ 'ਚ ਇਕੱਠੇ ਕਿਉਂ ਹੁੰਦੇ ਨੇ? ਇਹਨਾਂ ਨੂੰ ਹੋਰ ਕੋਈ ਜਗ੍ਹਾ ਕਿਉਂ ਨਹੀਂ ਦਿਸਦੀ? ਅਸਲ ਵਿੱਚ ਗੁਰੂ ਕੇ ਸਿੱਖੋ ਉਹ ਨਾ ਸਾਡੀ ਨਬਜ਼ ਨੂੰ ਜਾਣਦੇ ਆ। ਇਹ ਲੋਕ ਬੜੇ ਚਲਾਕ ਹੁੰਦੇ ਆ, ਇਹ ਲੋਕ ਬੜੇ ਚਤੁਰ ਹੁੰਦੇ ਆ, ਇਹ ਲੋਕ ਬਹੁਤ ਅੱਗੇ ਦਾ ਸੋਚਣ ਵਾਲੇ ਹੁੰਦੇ ਆ। ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਧਰਤੀ ਦੇ ਲੋਕ ਉਸ ਸਿਧਾਂਤ ਨਾਲੋਂ ਟੁੱਟ ਗਏ ਨੇ। ਰਾਜਨੀਤਿਕ ਲੋਕਾਂ ਨੇ ਜਿਹੜਾ ਪਖੰਡ ਹੈ ਉਹ ਇੰਨਾ ਕੁ ਪ੍ਰਫੁੱਲਤ ਕਰ ਦਿੱਤਾ ਹੈ ਕਿ ਪੱਗਾਂ ਵਾਲੇ ਸਿਰਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਕਿੱਥੇ ਜਾ ਕੇ ਮੱਥਾ ਟੇਕਣਾ ਤੇ ਕਿੱਥੇ ਨਹੀਂ ਟੇਕਣਾ। ਜਿੱਥੇ ਬਾਕੀ ਦੁਨੀਆ ਰੁਲਦੀ ਫਿਰਦੀ ਹੈ ਉੱਥੇ ਪੱਗਾਂ ਵਾਲੇ ਸਿਰ ਵੀ ਡੇਰਿਆਂ ਤੇ ਧੱਕੇ ਖਾਂਦੇ ਦੇਖੇ ਜਾ ਸਕਦੇ ਨੇ। ਇਸ ਕਰਕੇ ਗੁਰੂ ਕੇ ਸਿੱਖੋ, ਭਾਰਤ ਦੇ ਅੰਦਰ ਪੰਜਾਬ ਦੀ ਧਰਤੀ ਉੱਤੇ ਗੁਰੂ ਦੀ ਬੜੀ ਕਿਰਪਾ ਹੈ। ਪੰਜਾਬ ਦੀ ਧਰਤੀ ਦੇ ਅੰਦਰ ਲੋਕ ਬਾਕੀਆਂ ਨਾਲੋਂ ਫੇਰ ਵੀ ਸੁੱਖ ਦੀ ਰੋਟੀ ਖਾਂਦੇ ਆ ਤੇ ਇਹ ਢੋਂਗੀ ਸਾਰੇ ਇਸ ਕਰਕੇ ਪੰਜਾਬ ਵੱਲ ਨਹੀਂ ਦੌੜਦੇ ਆ। ਤੇ ਗੁਰੂ ਕੇ ਸਿੱਖੋ, ਇਹਨਾਂ ਨੂੰ ਬੜੇ ਪਖੰਡ ਕਰ ਕਰਕੇ ਆਪਣੀਆਂ ਦੁਕਾਨਾਂ ਚਮਕਾਉਣੀਆਂ ਪੈਂਦੀਆਂ ਨੇ। ਆਹ 2-2.5 ਸਾਲ ਹੋ ਗਏ ਆ ਇੱਕ ਬਾਬਾ ਫਰਿੱਜ 'ਚ ਵੜ ਕੇ ਬੈਠਾ ਜੀ, ਇੱਕ ਬਾਬਾ ਕਹਿੰਦੇ ਫਰਿੱਜ 'ਚ ਵੜ ਕੇ ਬੰਦਗੀ ਕਰ ਰਿਹਾ। ਸੋ ਗੁਰੂ ਕੇ ਸਿੱਖੋ, ਇਹੋ ਜਿਹੇ ਢੋਂਗ ਜਿਹੜੇ ਆ ਨਾ ਇਹ ਪਖੰਡੀਆਂ ਨੂੰ ਕਰਨੇ ਪੈਂਦੇ ਆ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ। ਸੱਚੇ ਗੁਰੂ ਨੂੰ, ਸੱਚੇ ਦਰ ਘਰ ਨੂੰ ਕਦੇ ਪਖੰਡ ਕਰਨ ਦੀ ਲੋੜ ਨਹੀਂ ਪੈਂਦੀ। ਆਓ, ਇਹ ਦਾਤੂ ਇਹ ਵੀ ਪਖੰਡੀ ਗੁਰੂ ਬਣ ਕੇ ਬੈਠਾ। ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦੂਸਰੇ ਗੁਰੂ ਵੀ ਮੱਥਾ ਟੇਕ ਕੇ ਗਏ ਨੇ, ਸਿਰ ਝੁਕਾ ਕੇ ਗਏ ਨੇ, ਇਹ ਦਾਤੂ ਉਸ ਸਤਿਗੁਰੂ ਅਮਰਦਾਸ ਜੀ ਨੂੰ ਅਮਰੂ ਦੱਸ ਰਿਹਾ ਸੀ। ਲੋਕਾਂ ਨੂੰ ਕਹਿ ਰਿਹਾ ਸੀ ਅਮਰੂ ਕੋਲ ਨਾ ਜਾਓ, ਤੀਜਾ ਗੁਰੂ ਮੈਂ ਹਾਂ, ਕਿਉਂਕਿ ਉਹ ਤੇ ਸਾਡਾ ਨੌਕਰ ਸੀ, ਉਹ ਤੇ ਮੇਰੇ ਗੁਰੂ ਪਿਤਾ ਦਾ ਨੌਕਰ ਸੀ, ਸੰਗਤਾਂ ਦੀ ਸੇਵਾ ਕਰਨ ਵਾਲਾ ਸੀ, ਜੋੜੇ ਝਾੜਨ ਵਾਲਾ ਸੀ ਅਮਰੂ, ਉਹ ਗੁਰੂ ਕਿਵੇਂ ਬਣ ਸਕਦਾ? ਤੇ ਗੁਰੂ ਕੇ ਸਿੱਖੋ ਆਓ, ਇਸ ਤਰ੍ਹਾਂ ਦਾ ਜਿਹੜਾ ਪਖੰਡਵਾਦ ਕਰਨ ਵਾਲੇ ਲੋਕ ਨੇ ਉਹ ਸਿੱਖੀ ਦੇ ਨਾਲ ਨਾਲ ਹੀ ਚੱਲਦੇ ਆ ਰਹੇ ਨੇ। ਅਸਲ ਵਿੱਚ ਪੰਜਾਬ ਦੀ ਧਰਤੀ ਉੱਤੇ ਡੇਰਾਵਾਦ ਸਕਸੈਸ ਕਿਉਂ ਹੈ? ਇਹ ਪਖੰਡ ਦੀਆਂ ਸਾਰੀਆਂ ਦੁਕਾਨਾਂ ਇੰਨੀਆਂ ਕਾਮਯਾਬ ਕਿਉਂ ਨੇ? ਗੁਰੂ ਕੇ ਸਿੱਖੋ, ਕੋਈ ਵੀ ਵੱਡੀਆਂ ਕੰਪਨੀਆਂ ਨੇ ਨਾ ਜਿਨ੍ਹਾਂ ਨੇ ਆਪਣਾ ਕੋਈ ਸਮਾਨ ਲਾਂਚ ਕਰਨਾ ਮਾਰਕੀਟ ਦੇ ਅੰਦਰ, ਉਹ ਪਹਿਲਾਂ ਦੁਨੀਆ ਦਾ ਸਰਵੇ ਕਰਦੀਆਂ ਨੇ ਜੀ। ਸਰਵੇਖਣ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਰਿਪੋਰਟ ਮਿਲਦੀ ਹੈ ਨਾ ਕਿ ਫਲਾਨੀ ਜਗ੍ਹਾ ਉੱਤੇ ਸਾਡਾ ਮਾਲ ਜ਼ਿਆਦਾ ਵਿਕ ਸਕਦਾ, ਉੱਥੇ ਵੱਡੇ ਵੱਡੇ ਮਾਲ ਖੋਲਦੀਆਂ ਨੇ ਕੰਪਨੀਆਂ। ਤੇ ਗੁਰੂ ਕੇ ਸਿੱਖੋ ਆਓ ਇਸੇ ਤਰ੍ਹਾਂ ਇਹ ਪਖੰਡੀ ਲੋਕ ਨਾ ਪਹਿਲਾਂ ਸਰਵੇਖਣ ਕਰਾਉਂਦੇ ਆ ਬਈ ਅਸੀਂ ਕਿਹੜੇ ਪੁਆਇੰਟ ਨੂੰ ਲੈ ਕੇ ਦੁਕਾਨਦਾਰੀ ਚਲਾਈਏ ਤੇ ਲੋਕ ਸਾਡੇ ਨਾਲ ਕਿਵੇਂ ਜ਼ਿਆਦਾ ਜੁੜ ਸਕਦੇ ਆ। ਹੁਣ ਆਪ ਜੀ ਨੇ ਦੇਖਿਆ ਹੋਏਗਾ ਕਿ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਪੰਜਾਬ ਚ ਬੰਦ ਪਏ ਆ ਸਾਰੇ, ਉਹਨਾਂ ਦਾ ਤੇਲ ਮਹਿੰਗਾ ਸੀ ਜਾਂ ਲੋਕਾਂ ਨੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਸੀ ਉਹਨੂੰ ਪਸੰਦ ਨਹੀਂ ਕੀਤਾ, ਉਹਨਾਂ ਦੇ ਪੈਟਰੋਲ ਪੰਪ ਬੰਦ ਪਏ ਨੇ, ਮਸ਼ੀਨਾਂ ਉੱਤੇ ਕੱਪੜੇ ਲਵੇਟੇ ਪਏ ਨੇ ਰਿਲਾਇੰਸ ਦੀਆਂ ਮਸ਼ੀਨਾਂ ਉੱਤੇ, ਉਹਨਾਂ ਦੀਆਂ ਦੁਕਾਨਾਂ ਉੱਤੇ ਲੋਕ ਨਹੀਂ ਗਏ, ਦੁਕਾਨਾਂ ਫੇਲ ਹੋ ਗਈਆਂ ਤੇ ਜਿਹੜੀਆਂ ਕੰਪਨੀਆਂ ਤੋਂ ਲੋਕ ਤੇਲ ਪਵਾਉਂਦੇ ਆ ਪੈਟਰੋਲ ਪੰਪ ਚੱਲ ਰਹੇ ਨੇ, ਬੜੇ ਸਕਸੈਸ ਚੱਲ ਰਹੇ ਨੇ। ਇਸੇ ਤਰ੍ਹਾਂ ਗੁਰੂ ਕੇ ਸਿੱਖੋ, ਜੇਕਰ ਇਹਨਾਂ ਦੇ ਡੇਰਿਆਂ ਉੱਤੇ ਆਪਾਂ ਨਾ ਜਾਂਦੇ ਤੇ ਦੁਕਾਨਾਂ ਬੰਦ ਹੋ ਜਾਂਦੀਆਂ ਰਿਲਾਇੰਸ ਦੇ ਪੰਪਾਂ ਵਾਂਗੂ, ਅਸੀਂ ਗਾਹਕ ਬਣ ਕੇ ਗਏ, ਉਹਨਾਂ ਦੀਆਂ ਦੁਕਾਨਾਂ ਸਫਲਤਾ ਨਾਲ ਚੱਲ ਰਹੀਆਂ ਨੇ। ਤੇ ਗੁਰੂ ਕੇ ਸਿੱਖੋ, ਸਾਰੇ ਡੇਰਿਆਂ ਦੇ ਅੰਦਰ ਗੁਰਮਤ ਦੀ ਵਿਰੋਧਤਾ ਹੁੰਦੀ ਹੈ, ਸਾਰੇ ਡੇਰਿਆਂ ਦੇ ਅੰਦਰ ਪਖੰਡੀ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੈ, ਬਾਣੀ ਦੀ ਤੇ ਕੇਵਲ ਵਰਤੋਂ ਹੁੰਦੀ ਹੈ, ਜੇਕਰ ਇਹ ਬਾਣੀ ਨਹੀਂ ਪੜ੍ਹਦੇ ਬਾਣੀ ਦੀ ਵਰਤੋਂ ਨਹੀਂ ਕਰਦੇ ਤੇ ਕੋਈ ਇਹਨਾਂ ਦੇ ਡੇਰਿਆਂ ਉੱਤੇ ਨਹੀਂ ਜਾਂਦਾ ਜੀ। ਇਸ ਕਰਕੇ ਆਪਣੀ ਦੁਕਾਨ ਚਲਾਉਣ ਲਈ ਬਾਣੀ ਕੇਵਲ ਪੜ੍ਹੀ ਜਾਂਦੀ ਹੈ ਪਰ ਮੋਹਰ ਆਪਣੀ ਹੀ ਲਾਈ ਜਾਂਦੀ ਹੈ ਕਿ ਗੁਰੂ ਮੈਂ ਹਾਂ। ਆ ਗੁਰੂ ਕੇ ਸਿੱਖੋ, ਇਹ ਦਾਤੂ ਇਹਨੂੰ ਵੀ ਭੁਲੇਖਾ ਹੈ ਕਿ ਸ਼ਾਇਦ ਮੇਰੀ ਦੁਕਾਨਦਾਰੀ ਮੈਂ ਲਾਂਚ ਤੇ ਕਰਾਂ, ਟਰਾਈ ਤੇ ਕਰਾਂ, ਸ਼ਾਇਦ ਚੱਲ ਜਾਏ। ਕੁਝ ਇੱਕ ਮੂਰਖ ਲੋਕ ਇਹਦੀ ਦੁਕਾਨ ਉੱਤੇ ਜ਼ਰੂਰ ਗਏ ਪਰ ਜਿਹੜੇ ਗੁਰੂ ਨਾਨਕ ਦੇ ਦਰ ਘਰ ਦੇ ਪੌਰੇ ਸਨ ਉਹਨਾਂ ਦਾ ਰੁੱਖ ਗੋਇੰਦਵਾਲ ਵੱਲ ਨੂੰ ਹੀ ਸੀ, ਤੀਸਰੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੱਲ ਨੂੰ ਹੀ ਸੀ। ਆਓ ਗੁਰੂ ਕੇ ਸਿੱਖੋ, ਹੁਣ ਜਦੋਂ ਇਹਨੇ ਇੰਨੀ ਵਿਰੋਧਤਾ ਕੀਤੀ ਹੈ ਨਾ ਤੀਸਰੇ ਸਤਿਗੁਰੂ ਜੀ ਦੀ, ਤੀਸਰੇ ਗੁਰੂ ਦੀ ਵਿਰੋਧਤਾ ਦਾ ਮਤਲਬ ਸੀ ਗੁਰੂ ਨਾਨਕ ਦੀ ਵਿਰੋਧਤਾ, ਗੁਰੂ ਅੰਗਦ ਦੇਵ ਜੀ ਦੀ ਵਿਰੋਧਤਾ, ਕਿਉਂਕਿ ਜੋਤ ਉਹੀ ਹੈ ਜੁਗਤ ਉਹੀ ਹੈ ਕੇਵਲ ਸਰੀਰ ਬਦਲੀ ਹੋਏ ਨੇ। ਤੀਸਰੇ ਸਤਿਗੁਰੂ ਜੀ ਨੂੰ ਜਦੋਂ ਬੜੇ ਭੈੜੇ ਲਫ਼ਜ਼ਾਂ ਦੇ ਨਾਲ ਇਹ ਬੋਲਦਾ ਸੀ ਲੋਕਾਂ ਦੇ ਅੰਦਰ ਵੀ ਅਮਰੂ ਕੋਲ ਨਾ ਜਾਇਓ, ਉਹ ਤੇ ਨੌਕਰ ਹੈ, ਉਹ ਤੇ ਸਾਡੇ ਜੋੜੇ ਝਾੜਨ ਵਾਲਾ ਹੈ, ਉਹ ਤੇ ਪਾਣੀ ਭਰਨ ਵਾਲਾ ਮੇਰੇ ਸਾਡੇ ਗੁਰੂ ਪਿਤਾ ਦਾ ਨੌਕਰ ਸੀ, ਇਹੋ ਜਿਹੇ ਮਾੜੇ ਲਫ਼ਜ਼ਾਂ ਦੇ ਨਾਲ ਜਦੋਂ ਗੁਰੂ ਰੂਪ ਗੁਰੂ ਸਤਿਗੁਰੂ ਗੁਰੂ ਅੰਗ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇਹ ਸੰਬੋਧਨ ਕਰਦਾ ਹੈ ਤੇ ਗੁਰੂ ਕੇ ਸਿੱਖੋ ਬੰਸਾਵਲੀ ਨਾਮਾ ਦੀ ਅਗਵਾਈ ਗਵਾਈ ਹੈ ਕਿ ਇਹ ਇਹਦਾ ਵੀ ਸਿਰ ਫਿਰ ਗਿਆ, ਇਹਦਾ ਵੀ ਦਿਮਾਗ ਹਿੱਲ ਗਿਆ, ਇਹਦਾ ਵੀ ਸਿਰ ਘੁੰਮ ਗਿਆ। ਤੇ ਗੁਰੂ ਕੇ ਸਿੱਖੋ ਜਦੋਂ ਇਹ ਪਾਗਲ ਹੋ ਗਿਆ ਨਾ, ਅਪਲ ਟਪਲੀਆਂ ਮਾਰਦਾ ਮਾਰਦਾ ਦਾਤੂ ਪਾਗਲ ਹੋ ਗਿਆ, ਸਤਿਕਾਰਯੋਗ ਮਾਤਾ ਖੀਵੀ ਜੀ, ਬੇਸ਼ੱਕ ਇਹ ਮਾਤਾ ਖੀਵੀ ਜੀ ਦਾ ਪੁੱਤਰ ਹੈ ਪਰ ਗੁਰੂ ਕੇ ਸਿੱਖੋ ਇਹਦੇ ਵਿੱਚ ਨਾ ਤੇ ਗੁਣ ਗੁਰੂ ਅੰਗਦ ਦੇ ਪਾਤਸ਼ਾਹ ਵਾਲੇ ਸਨ ਤੇ ਨਾ ਮਾਤਾ ਖੀਵੀ ਵਾਲੇ ਸਨ। ਹੁਣ ਮਾਤਾ ਖੀਵੀ ਜੀ ਨੂੰ ਪਤਾ ਲੱਗਾ ਕਿ ਦਾਤੂ ਪਾਗਲ ਹੋ ਗਿਆ, ਉਹ ਘਬਰਾਏ ਨਹੀਂ, ਉਹਨਾਂ ਨੇ ਬਚਨ ਕੀਤੇ ਸਨ ਕਿ ਜਿਹੜਾ ਬੰਦਾ ਆਪਣੀ ਯੋਗਤਾ ਤੋਂ ਭਾਰੀ ਪੰਡ ਸਿਰ ਤੇ ਰੱਖਣ ਦਾ ਯਤਨ ਕਰੇਗਾ ਉਹਦਾ ਸਿਰ ਤੇ ਘੁੰਮਣਾ ਹੀ ਹੈ, ਜਿੰਨਾ ਕੁ ਭਾਰ ਬੰਦਾ ਚੁੱਕ ਸਕਦਾ ਜੇ ਉਨਾ ਹੀ ਚੱਕੇ ਤੇ ਠੀਕ ਰਹਿੰਦਾ, ਜੇ ਆਪਣੀ ਕਾਬਲੀਅਤ ਤੋਂ ਆਪਣੀ ਯੋਗਤਾ ਤੋਂ ਭਾਰੀ ਪੰਡ ਸਿਰ ਉੱਤੇ ਰੱਖੇਗਾ ਤੇ ਬੰਦੇ ਦਾ ਸਿਰ ਤੇ ਘੁੰਮਣਾ ਹੀ ਹੈ, ਉਹਨੇ ਪਾਗਲ ਤੇ ਹੋਣਾ ਹੀ ਹੈ। ਆਓ ਗੁਰੂ ਕੇ ਸਿੱਖੋ ਕੋਲ ਪਹੁੰਚੇ ਨੇ ਮਾਤਾ ਖੀਵੀ ਜੀ, ਜਾ ਕੇ ਹਾਫ ਮੈਂਟਲ ਹੋਏ ਦਾਤੂ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਦਾਤੂ ਇਹ ਗੁਰਤਾ ਗੱਦੀ ਕੋਈ ਖੇਲ ਨਹੀਂ ਹੈ, ਇਹ ਬੱਚਿਆਂ ਦਾ ਖੇਲ ਨਹੀਂ ਹੈ, ਇਹ ਤੇ ਉਦਾਂ ਹੀ ਪ੍ਰਾਪਤ ਕਰਨੀ ਪੈਂਦੀ ਹੈ ਜਿਵੇਂ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਤੇ ਤੁਹਾਡੇ ਪਿਤਾ ਨੇ ਗੁਰੂ ਨਾਨਕ ਕੋਲੋਂ ਕੀਤੀ ਸੀ, ਸਿੱਖੀ ਇਹ ਧੱਕੇ ਦਾ ਵਿਸ਼ਾ ਨਹੀਂ ਹੈ, ਸਿੱਖੀ ਕਿਸੇ ਦੇ ਘਰ ਵਿੱਚ ਜੰਮੇ ਹੋਣ ਨੂੰ ਮਹਾਨਤਾ ਨਹੀਂ ਦਿੰਦੀ, ਇਸ ਕਰਕੇ ਦਾਤੂ ਜੀ ਜਿਵੇਂ ਤੁਹਾਡੇ ਦੂਸਰੇ ਵੀਰ ਦਾਸੂ ਜੀ ਨੇ ਗੁਰੂ ਅਮਰਦਾਸ ਜੀ ਦੀ ਅਗਵਾਈ ਨੂੰ ਕਬੂਲ ਕੀਤਾ ਹੈ ਉਵੇਂ ਤੁਸੀਂ ਵੀ ਕਬੂਲ ਲਓ, ਗੁਰੂ ਘਰ ਦੇ ਨਾਲ ਟਾਕਰਾ ਦਾਤੂ ਦੀ ਚੰਗਾ ਨਹੀਂ। ਆਓ ਸਤਿਕਾਰਯੋਗ ਮਾਤਾ ਖੀਵੀ ਜੀ ਇਹਨੂੰ ਸਮਝਾਉਣ ਦਾ ਯਤਨ ਕਿਵੇਂ ਕਰਦੇ ਹੈ ਕਿ ਦਾਤੂ ਸਮਝ ਜਾਏ ਸ਼ਾਇਦ ਇਹਦੀ ਜ਼ਿੰਦਗੀ ਦੇ ਅੰਦਰ ਕੋਈ ਚੰਗੇ ਦਿਨ ਦੁਬਾਰਾ ਮੁੜ ਆਉਣ, ਇਹ ਗੁਰੂ ਕਿਆਂ ਦੀ ਵਿਰੋਧਤਾ ਛੱਡ ਕੇ ਸੱਚ ਨੂੰ ਕਬੂਲ ਕਰ ਲਵੇ। ਸਤਿਕਾਰਯੋਗ ਮਾਤਾ ਖੀਵੀ ਜੀ ਦੇ ਬਚਨ ਆਓ ਕਵਿਤਾ ਚ ਸੁਣਦੇ ਹਾਂ।
ਮਾਤਾ ਖੀਵੀ ਜੀ ਮੁੱਖ ਚੋਂ ਕਹਿਣ ਲੱਗੇ, ਮਾਤਾ ਖੀਵੀ ਜੀ ਮੁੱਖ ਚੋਂ ਕਹਿਣ ਲੱਗੇ, ਬੇਟਾ ਗੁਰੂ ਕਹਾਵਣਾ ਬੜਾ ਔਖਾ,
ਉਹ ਸਿਆਣਾ ਉਹ ਜੋ ਆਪਣਾ ਬਲ
ਔਖਾ
ਸਤਿਕਾਰਯੋਗ ਮਾਤਾ ਖੀਵੀ ਜੀ ਨੇ ਵੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਦਾਤੂ ਜੀ ਇਹ ਗੁਰੂ ਘਰ ਦੀ ਖੇਲ ਗੁਰਤਾ ਗੱਦੀ ਇਹ ਕੋਈ ਬੱਚਿਆਂ ਦੀ ਖੇਲ ਨਹੀਂ ਹੈ। ਇੱਥੇ ਕਾਬਲੀਅਤ ਦੇਖੀ ਜਾਂਦੀ ਹੈ, ਇੱਥੇ ਸੇਵਾ ਸਿਮਰਨ ਦੇਖਿਆ ਜਾਂਦਾ ਹੈ। ਇਸ ਕਰਕੇ ਦਾਤੂ ਜੀ ਤੁਹਾਨੂੰ ਜਿੱਦ ਛੱਡ ਦੇਣੀ ਚਾਹੀਦੀ ਹੈ। ਆਓ ਗੁਰੂ ਕੇ ਸਿੱਖੋ, ਇਸ ਤੋਂ ਅੱਗੇ ਕੀ ਹੋਇਆ ਅਗਲੇ ਦੀਵਾਨਾਂ ਦੇ ਅੰਦਰ ਆਪਾਂ ਵਾਚਣ ਦਾ ਯਤਨ ਕਰਾਂਗੇ। ਗੁਰਤਾ ਗੱਦੀ ਉੱਤੇ ਸਭਾਏਮਾਨ ਹੋ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੜਾ ਲੰਬਾ ਸਮਾਂ ਗੁਰੂ ਪੰਥ ਦੀ ਕਮਾਂਡ ਬਤੌਰ ਗੁਰੂ ਕੀਤੀ ਹੈ ਤੇ ਜਿੱਥੇ ਲੋਕਾਂ ਦੇ ਅੰਦਰ ਰੱਬ ਦਾ ਰੂਹਾਨੀ ਗਿਆਨ ਸੱਚ ਧਰਮ ਨੂੰ ਪ੍ਰਚਾਰਿਆ, ਉੱਥੇ ਬੜੇ ਕ੍ਰਾਂਤੀਕਾਰੀ ਜਿਹੜੇ ਕੰਮ ਨੇ ਉਹ ਵੀ ਗੁਰੂ ਅਮਰਦਾਸ ਜੀ ਦੀ ਕਮਾਂਡ ਹੇਠ ਗੁਰੂ ਨਾਨਕ ਦੇ ਘਰ ਵਿੱਚ ਹੋਏ। ਸਤੀ ਪ੍ਰਥਾ ਦਾ ਉਹ ਕੋਡ, ਘਰ ਵਾਲਾ ਮਰ ਜਾਂਦਾ ਸੀ ਤੇ ਔਰਤ ਵਿਚਾਰੀ ਨੂੰ ਘਰ ਵਾਲੇ ਦੀ ਚਿਤਾ ਵਿੱਚ ਜਿਉਂਦਿਆਂ ਸੁੱਟ ਦਿੱਤਾ ਜਾਂਦਾ ਸੀ, ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਸੀ। ਸਤੀ ਪ੍ਰਥਾ ਦੀ ਵਿਰੋਧਤਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਰਕੇ ਇਹਨੂੰ ਬੰਦ ਕਰਵਾਇਆ। ਪੁਨਰਵਿਆਹ ਦਾ ਹੱਕ ਔਰਤ ਨੂੰ ਦਿੱਤਾ। ਪੁਰਾਣੇ ਜ਼ਮਾਨੇ ਦੇ ਅੰਦਰ ਔਰਤ ਨੂੰ ਬੜਾ ਦਬਾ ਕੇ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਉਠਾਈ ਕਿ ਜੇਕਰ ਘਰਵਾਲੀ ਮਰ ਜਾਏ ਬੰਦਾ ਫੱਟ ਵਿਆਹ ਕਰਵਾ ਲੈਂਦਾ ਹੈ, ਤੇ ਜੇ ਘਰ ਵਾਲਾ ਮਰ ਜਾਏ ਤੇ ਔਰਤ ਵਿਆਹ ਕਿਉਂ ਨਹੀਂ ਕਰਵਾ ਸਕਦੀ। ਪੁਨਰ ਵਿਆਹ ਦਾ ਹੱਕ ਔਰਤ ਨੂੰ ਦਿੱਤਾ। ਇਸ ਤਰ੍ਹਾਂ ਦੇ ਜਿਹੜੇ ਗੁਰੂ ਕੇ ਸਿੱਖੋ ਇਨਕਲਾਬੀ ਕਦਮ ਸਨ, ਖਾਸ ਤੌਰ ਉੱਤੇ ਔਰਤ ਦੇ ਹੱਕ ਵਿੱਚ, ਉਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਮਾਂਡ ਥੱਲੇ ਗੁਰੂ ਨਾਨਕ ਦੇ ਘਰ ਵਿੱਚ ਹੋਏ। ਪਰਦੇ ਦਾ ਰਿਵਾਜ ਸਤਿਗੁਰੂ ਜੀ ਨੇ ਬੰਦ ਕਰਵਾਇਆ। ਇਸ ਤੋਂ ਇਲਾਵਾ ਜਿਹੜੀ ਪਾਵਨ ਬਾਣੀ ਦੀ ਰਚਨਾ ਕੀਤੀ, ਉਹ ਬਹੁਤ ਵੱਡਾ ਭੰਡਾਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਰਾਮ ਕਲੀ ਮਹੱਲਾ ਤੀਜਾ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਹਰ ਰੋਜ਼ ਦੇ ਸਾਡੇ ਨਿੱਤ ਨੇਮ ਦਾ ਸ਼ਿੰਗਾਰ ਹੈ। ਸੋ ਐਸੇ ਪਰ ਉਪਕਾਰੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਉਹ ਬਹੁਤ ਵੱਡਾ ਹੈ, ਸਾਗਰਾਂ ਤੋਂ ਵੱਡਾ ਹੈ ਸਤਿਗੁਰੂ ਜੀ ਦਾ ਜੀਵਨ। ਸੀਮਿਤ ਸਮੇਂ ਦੇ ਅੰਦਰ ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ। ਸੋ ਆਓ ਅੱਜ ਇੰਨੀ ਕੁ ਹੀ ਸੇਵਾ ਕਬੂਲਿਓ ਜੀ। ਇਤਿਹਾਸ ਦੀ ਸਾਂਝ ਬਣਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ, ਬੇਅੰਤ ਸਤਿਕਾਰ ਆਪ ਸਰਬੱਤ ਸੰਗਤਾਂ ਵੱਲੋਂ ਆਇਆ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਸੋ ਖਾਲਸਾ ਜੀ, ਆਓ ਹੁਣ ਫਤਿਹ ਤੋਂ ਬਾਅਦ ਆਨੰਦ ਸਾਹਿਬ ਜੀ ਦਾ ਜਾਪ ਹੋਣਾ। ਸਰਬੱਤ ਸੰਗਤਾਂ ਨੇ ਨਾਲ ਨਾਲ ਜਪਣ ਦੀ ਕਿਰਪਾਲਤਾ ਕਰਨੀ। ਉਸ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੁਕਮਨਾਮਾ ਤੇ ਸਤਿਗੁਰੂ ਜੀ ਦੇ ਸੁੱਖ ਆਸਣਾਂ ਦੀ ਸੇਵਾ ਹੋਣੀ ਹੈ। ਆਓ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।